किया ह्यूमन नेसेसिटी फाउंडेशन। इसका मकसद सोलर वाटर प्लांट के जरिए पीने के साफ पानी की फराहमी। आइए आप इस कार्यक्रम में शामिल हो, अपना नाम अमर कर दीजिए। 19 जुलाई जुमे के दिन 7:70 AM पर डोनेट जेनरसली फॉर सोलर वाटर प्लांट्स।
ज्वाइन 7:70 AM 4 to 5 PM फ्राइडे जुलाई 19। 4166201778 4166201778
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800 9058122800 ਔਰ ਵਿਜ਼ਿਟ mortgagebuddies.ca। ਕੈਨੀ
ਤਾਲੀਵਾਲ ਉਹ ਛਾਏ ਪਹਿਨੇ ਕੈਨੀ ਤਾਲੀਵਾਲ।
ਓਏ ਬਲਕਾਰ ਸਿਆ ਕੀ ਦੱਸਾਂ ਯਾਰ, ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ। ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ। ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਆ। ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ।
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ, ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ। ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ। ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ, ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ।
ਅੱਜ ਪਹੁੰਚੋ ਅਕਾਲ ਫਿਜ਼ੀਓਥੈਰੇਪੀ, ਰੀਗਨ ਗੁਰੂ ਘਰ ਦੇ ਨੇੜੇ, 527 ਬੈਂਕਕ ਡਰਾਈਵ, ਯੂਨਿਟ 104, ਬ੍ਰੈਂਪਟਨ, ਮੈਕਲਾਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ। ਅੱਜ ਹੀ ਕਾਲ ਕਰੋ 905-495-4445, 905-495-4445, 905-495-4445 ਔਰ ਵਿਜ਼ਿਟ www.akalphysio.com।
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ, ਬਲਕਿ ਇਹ ਨਾਮ ਹੈ ਵਿਸ਼ਵਾਸ ਦਾ, ਭਰੋਸੇ ਦਾ।
ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ।
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ, ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ, ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ, ਜਾਂ ਫਿਰ ਪਰਸਨਲ ਇੰਜਰੀ,
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9942 905-671-9244।
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਹੋ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮ ਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ। ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ।
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6665
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਲੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ। ਹੁਣੇ ਫੋਨ ਕਰ ਲਾ 416-292 6248
ਬੜਾ ਹੀ ਮੁਸ਼ਕਾ ਯਾਰ।
ਆਪਣੀਆਂ ਕਾਰਾਂ, ਵੈਨਾਂ, ਟਰੱਕਾਂ, ਡੰਪ ਟਰੱਕ, ਟਰੈਕਟਰ, ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 6191 ਅਟਲਾਂਟਿਕ ਡਰਾਈਵ ਤੇ ਪਹੁੰਚ ਸਕਦੇ ਹੋ ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ। ਲੰਡਨ ਵਾਲੀ ਲੋਕੇਸ਼ਨ ਤੇ ਗੇਲਾ ਤੂਰ ਹੋਰ ਨਾਲ ਸੰਪਰਕ ਕਰੋ 647-401-8230 ਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ
6247-4600। ਗੇੜੇ ਜਿੰਨੇ ਬਣਨ ਤਾਂ ਮੋਡਮ ਹੌਲੇਜ ਨੂੰ ਫੋਨ ਘੁਮਾਓ। ਗ੍ਰੈਵਲ ਦਾ ਕੰਮ ਹੈ, ਲਾਈਵ ਬੋਟਮ ਤੇ ਪੋਨੀ ਪੱਪ ਚਲਾਉਣੇ ਹੋਣਗੇ, ਟ੍ਰੇਨਿੰਗ ਵੀ ਦਿੱਤੀ ਜਾਵੇਗੀ ਤੇ ਨਵੇਂ ਪੀਟਰਬੈਲ ਤੇ ਕੈਨਵਸ ਚਲਾਉਣ ਨੂੰ ਮਿਲਣਗੇ। ਵਧੀਆ ਪੈਸੇ ਕਮਾਉਣ ਦੇ ਲਈ ਟੋਨੀ ਨਾਲ ਕਾਲ ਕਰੋ 416-458-1817। ਮੋਡਮ ਹੌਲੇਜ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262। ਏਸ਼ੀਅਨ ਫੂਡ ਸੈਂਟਰ।
ਟ੍ਰਾਈ ਸਟਾਰ ਕੈਰੀਅਰ, ਜਿਨ੍ਹਾਂ ਨੂੰ ਮਿਡ ਵੈਸਟ ਵਾਸਤੇ 25 ਓਨਰ ਓਪਰੇਟਰ ਜਲਦ ਤੋਂ ਜਲਦ ਚਾਹੀਦੇ ਨੇ, 3400 ਮੀਲ ਪਰ ਵੀਕ ਦੇ ਦਿੱਤੇ ਜਾਣਗੇ। $1.60 ਤੋਂ ਲੈ ਕੇ $1.65 ਪ੍ਰਤੀ ਮੀਲ ਕਮਾ ਸਕਦੇ ਹੋ ਅਤੇ ਇਹਨਾਂ ਨੂੰ ਕੰਪਨੀ ਡਰਾਈਵਰ ਵੀ ਚਾਹੀਦੇ ਨੇ, $60 ਪਰ ਮੀਲ ਡਰਾਈਵਰ ਨੂੰ ਪੇ ਕੀਤੇ ਜਾਣਗੇ। ਟ੍ਰਾਈ ਸਟਾਰ ਦਾ ਟਰਮੀਨਲ ਗੋਲਫ ਦੇ ਨੇੜੇ ਐਬਰਫੋਇਲ ਓਨਟਾਰੀਓ ਵਿੱਚ ਹਾਈਵੇ 401 ਦੇ ਐਗਜ਼ਿਟ 299 ਦੇ ਨੇੜੇ ਸਥਿਤ ਹੈ। ਕਿਸੇ ਕਿਸਮ ਦੀ ਜਾਣਕਾਰੀ ਲਈ ਦਲੇਰ ਸਿੰਘ ਨਾਲ 647-818-5244 ਜਾਂ ਫਿਰ ਪਨਵੀਰ ਸਿੰਘ ਨਾਲ 647-465-3787 ਤੇ ਗੱਲਬਾਤ ਕਰ ਸਕਦੇ ਹੋ। ਟ੍ਰਾਈ ਸਟਾਰ ਵਿੱਚ ਟਰੱਕ ਪਾਓ ਤੇ ਢੇਰਾਂ ਸਾਰੇ ਡਾਲਰ ਕਮਾਓ। ਟ੍ਰਾਈ ਸਟਾਰ।
ਸਰਦਾਰੀ ਟੀਵੀ ਪੰਜਾਬੀਆਂ ਦਾ ਪਹਿਲਾ ਚੈਨਲ ਜਿਸ ਤੇ ਹਰ ਰੋਜ਼ ਕਬੱਡੀ ਦਿਖਾਈ ਜਾਂਦੀ ਹੈ, ਹਰ ਤਰ੍ਹਾਂ ਦੇ ਮਨੋਰੰਜਨ ਵਾਸਤੇ, ਤਤ ਗੁਰਮਤ ਦੇ ਪ੍ਰਚਾਰਕਾਂ ਨੂੰ ਸੁਣਨ ਵਾਸਤੇ, ਗੁਰਮਤ ਨਾਲ ਜੁੜਨ ਵਾਸਤੇ, ਵਧੀਆ ਐਂਟਰਟੇਨਮੈਂਟ ਲਈ ਸਰਦਾਰੀ ਟੀਵੀ ਇਸ਼ਤਿਹਾਰ ਦੇਣ ਲਈ 905-915-8484 ਚੌਵੀ ਘੰਟੇ।
ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ AZ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ 5500-6000 ਮਾਈਲਸ ਪਰ ਵੀਕ ਟੀਮਸ ਲਈ, 3000-4000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-400-5599-0505-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ 647-278-5003। 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, 2:57 ਤੱਕ ਆਪਣਾ ਆਵਾਜ਼ ਦੇ ਜ਼ਰੀਏ ਆਪਣੀ ਸਾਂਝ ਰਹਿਣੀ ਆ। ਪ੍ਰੋਗਰਾਮ ਦੇ ਦੌਰਾਨ ਸਾਡਾ ਸਟੂਡੀਓ ਦਾ ਨੰਬਰ ਹੁੰਦਾ 416-620-1778। ਜੇਕਰ ਤੁਸੀਂ ਕੋਈ ਸਾਰਥਿਕ ਗੱਲਬਾਤ ਕਰਨੀ ਚਾਹੁੰਦੇ ਹੋ, ਕਮੈਂਟ ਕਰਨਾ ਚਾਹੁੰਦੇ ਹੋ, ਤਾਂ ਫਿਰ ਮੋਸਟ ਵੈਲਕਮ, ਤੁਸੀਂ ਇਸ ਫੋਨ 'ਤੇ ਕਾਲ ਕਰ ਸਕਦੇ ਹੋ। ਪਰ ਕਾਲ ਕਰਨੀ ਕੋਈ ਜ਼ਰੂਰੀ ਨਹੀਂ ਹੁੰਦੀ। ਜੇ ਤੁਹਾਨੂੰ ਲੱਗਦਾ ਕਿ ਕੋਈ ਹੋਸਟ ਕੋਈ ਗੱਲ ਮਿਸ ਕਰ ਗਿਆ, ਕੋਈ ਐਡ ਕਰਨੀ ਹੈ, ਜਾਂ ਤੁਸੀਂ ਸੋਚਦੇ ਹੋ ਕਿ ਹੋਸਟ ਦਾ ਨਜ਼ਰੀਆ ਵੱਖਰਾ ਹੈਗਾ ਅਤੇ ਤੁਸੀਂ ਕਿਸੇ ਵੱਖਰੀ ਤਰ੍ਹਾਂ ਦਾ ਵਿਚਾਰ ਆ ਜਿਹੜਾ ਪੇਸ਼ ਕਰਨਾ ਚਾਹੁੰਦੇ ਹੋ, ਫਿਰ ਤੁਸੀਂ ਕਰ ਸਕਦੇ ਹੋ। ਪਰ ਜੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਇੱਕੋ ਗੱਲ ਨੂੰ ਵਾਰ ਵਾਰ ਰਿਪੀਟ ਕਰੀ ਤਾਂ ਉਹਦੇ ਨਾਲ ਤੁਹਾਡਾ ਵੀ ਸਮਾਂ ਖਰਾਬ ਹੁੰਦਾ ਅਤੇ ਸਾਡਾ ਵੀ ਸਮਾਂ ਖਰਾਬ ਹੁੰਦਾ। ਕਈ ਵਾਰੀ ਪਹਿਲੇ ਕਾਲਰਸ ਵੱਲੋਂ ਜਿਹੜੀ ਕੋਈ ਗੱਲ ਕਹੀ ਹੁੰਦੀ ਹੈ, ਜੇ ਤੁਸੀਂ ਉਹ ਦੁਬਾਰਾ ਹੀ ਕਹਿਣੀ ਹੁੰਦੀ ਹੈ ਤਾਂ ਉਹਦੀ ਜ਼ਰੂਰਤ ਨਹੀਂ ਹੁੰਦੀ। ਨਵੀਂ ਗੱਲ ਕਰਿਆ ਕਰੋ, ਹਰ ਰੋਜ਼ ਨਵੀਆਂ ਗੱਲਾਂ ਚੰਗੀਆਂ ਲੱਗਦੀਆਂ। ਤੁਸੀਂ ਕਾਲ ਕਰ ਸਕਦੇ ਹੋ ਜੀ 416-620-1778 'ਤੇ, ਸਵੇਰ ਤੋਂ ਸ਼ਾਮ ਤਾਈਂ ਸਾਡੇ ਸਟੂਡੀਓ ਦਾ ਇਹੀ ਨੰਬਰ ਹੁੰਦਾ। ਪਰ ਜੇਕਰ ਤੁਸੀਂ ਸਾਡਾ ਪ੍ਰੋਗਰਾਮ ਫੋਨ ਦੇ ਜ਼ਰੀਏ ਸੁਣਨਾ ਚਾਹੁੰਦੇ ਹੋ, ਫਿਰ ਸਾਡਾ ਨੰਬਰ ਟੋਰੋਂਟੋ ਦੇ ਏਰੀਏ ਦੇ ਵਿੱਚ 647-557-1017 ਹੁੰਦਾ। ਅਲੱਗ ਅਲੱਗ ਸ਼ਹਿਰਾਂ ਦੇ ਅਲੱਗ ਅਲੱਗ ਨੰਬਰ ਨੇ। ਬਹੁਤ ਸਾਰੇ ਸੱਜਣ ਸਾਡੇ USA 'ਚੋਂ ਪ੍ਰੋਗਰਾਮ ਸੁਣਦੇ ਨੇ ਅਤੇ ਉਹਨਾਂ ਲਈ ਨੰਬਰ 641-552-5050 ਹੈ, ਅਤੇ ਜਿਹੜੇ ਮੋਂਟਰੀਅਲ 'ਚ ਸਾਡੇ ਦੋਸਤ ਮਿੱਤਰ ਪ੍ਰੋਗਰਾਮ ਸੁਣਦੇ ਨੇ ਉਹਨਾਂ ਲਈ ਫੋਨ ਦਾ ਨੰਬਰ ਆ ਜਿਹੜਾ 438-795-9000 ਆ। ਪਰ ਇਹ ਫੋਨ ਡਾਇਲ ਕਰਨ ਤੋਂ ਪਹਿਲਾਂ ਮੇਕ ਸ਼ੋਰ ਕਰ ਲਿਓ ਕਿ ਤੁਹਾਨੂੰ ਲੌਂਗ ਡਿਸਟੈਂਸ ਕਾਲ ਤਾਂ ਨਹੀਂ ਪੈਂਦੀ, ਹੋਰ ਪ੍ਰੋਗਰਾਮ ਸੁਣਦੇ ਚਾਹ 'ਚ ਹੀ ਤੁਸੀਂ ਐਵੇਂ ਮਗਰੋਂ ਵੱਡਾ ਸਾਰਾ ਬਿੱਲ ਆ ਜਿਹੜਾ ਉਹ ਬਣਾ ਲਓ ਆਪਣੇ ਫੋਨ ਦਾ, ਉਹ ਵੀ ਚੰਗਾ ਨਹੀਂ ਰਹਿੰਦਾ। ਇੰਟਰਨੈਟ ਦੇ ਜ਼ਰੀਏ ਵੀ ਸਾਡਾ ਪ੍ਰੋਗਰਾਮ ਆ ਜਿਹੜਾ ਉਹ eawaz.com 'ਤੇ ਜਾ ਕੇ ਸੁਣਿਆ ਜਾ ਸਕਦਾ। ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਸੀ ਉਹ ਸਵੇਰੇ ਜਗਦੀਸ਼ ਗਰੇਵਾਲ ਜੀ ਨੇ ਸ਼ੁਰੂ ਕਰਨ ਲਈ, ਬੜਾ ਇੰਟਰਸਟਿੰਗ ਮੁੱਦਾ, ਬੜੀ ਇੰਟਰਸਟਿੰਗ ਗੱਲ ਕੀਤੀ ਹੈ ਜੀ। ਇੱਕ MP ਨੇ, ਉਹ MP ਸਾਡੇ ਇੱਥੋਂ ਓਨਟੈਰੀਓ ਦੇ ਨਾਲ ਸੰਬੰਧਿਤ ਨਹੀਂ ਬਲਕਿ ਉਹ ਵਿਨੀਪੈਗ ਦੇ ਲਿਬਰਲ MP ਨੇ, ਮਿਸਟਰ ਕੈਵਿਨ, ਅਤੇ ਉਹ ਜੀ ਕਾਫੀ ਦੇਰ ਤੋਂ MP ਨੇ, ਕੋਈ ਨਵੇਂ MP ਨਹੀਂ ਬਣੇ, ਅਤੇ 25 ਸਾਲਾਂ ਤੋਂ ਉਹ ਪੋਲੀਟੀਸ਼ੀਅਨ ਨੇ, 29 ਸਾਲਾਂ ਤੋਂ ਪੋਲੀਟੀਸ਼ੀਅਨ ਨੇ, ਅਤੇ ਉਹ ਉਹਨਾਂ ਨੇ ਆਪਣੀ ਜ਼ਿੰਦਗੀ ਜਾਣੀ ਗੁਜ਼ਾਰੀ ਆ, ਇਲੈਕਟਿਡ ਪੋਲੀਟੀਸ਼ੀਅਨ ਨੇ 25 ਸਾਲਾਂ ਤੋਂ। ਉਹਨਾਂ ਨੇ ਕਿਹਾ ਵੀ ਜਿਹੜੇ MPs ਨੇ ਇਹਨਾਂ 'ਤੇ ਵਰਕਲੋਡ ਬਹੁਤ ਜ਼ਿਆਦਾ ਰਹਿੰਦਾ ਅਤੇ ਲੌਂਗ ਸੈਸ਼ਨ ਹੁੰਦੇ ਨੇ, ਸਟ੍ਰੈਸਫੁੱਲ ਹੁੰਦੇ ਨੇ, ਕਹਿੰਦੇ ਕੁਦਰਤੀ ਮੌਤ ਮਰਨ ਤੋਂ ਪਹਿਲਾਂ ਹੀ ਮਤਲਬ ਸੰਭਾਵਨਾ ਵੀ ਇਹ ਜਿਹੜੇ MPs ਨੇ ਇਹ ਮਰ ਸਕਦੇ ਨੇ, ਕੁਛ ਇਸ ਤਰ੍ਹਾਂ ਦੇ, ਪੀਪਲ ਆਰ ਗੋਇੰਗ ਟੂ ਡਾਈ ਬਿਫੋਰ ਦੇਅਰ ਟਾਈਮ, ਮਤਲਬ ਉਹਨਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਜੀਆਂ ਕੀਤੀਆਂ ਕੁਝ। ਕਹਿੰਦੇ ਹਾਈ ਸਟ੍ਰੈਸ ਆ, ਇਨਵਾਇਰਮੈਂਟ ਆ ਜਿਹੜਾ ਉਹ ਇਸ ਤਰ੍ਹਾਂ ਦਾ ਬਣਿਆ ਹੋਇਆ ਬਈ ਚੈਨ ਦੇ ਨਾਲ ਕੰਮ ਆ ਜਿਹੜਾ ਉਹ ਨਹੀਂ ਕੀਤਾ ਜਾਂਦਾ, ਅਤੇ ਕੋਈ ਕਹਿੰਦੇ ਆਪਣੇ ਆਪ ਨੂੰ ਵੀ ਜਿਹੜਾ MP ਆ ਉਹ ਮਾਰ ਸਕਦਾ, ਯਾਨੀ ਸੁਸਾਈਡ ਵੀ ਕਰ ਸਕਦਾ, ਇੰਨਾ ਜ਼ਿਆਦਾ ਬੋਝ ਆ ਸਾਡੇ ਉੱਤੇ। ਅਤੇ ਕਹਿੰਦੇ ਕਈ ਵਾਰੀ ਆਪੋਜੀਸ਼ਨ ਵਾਲੇ ਉਹ ਵੀ ਬੋਝ ਪਾ ਦਿੰਦੇ ਆ ਸਾਡੇ 'ਤੇ, ਕਿਉਂਕਿ ਡਿਬੇਟਸ ਵਗੈਰਾ ਹੁੰਦੀਆਂ, ਤੁਹਾਨੂੰ ਪਤਾ ਆਪੋਜੀਸ਼ਨ ਇਸ ਤਰ੍ਹਾਂ ਹੀ ਬੋਝ ਪਾਉਂਦੀ ਹੁੰਦੀ ਆ। ਕਾਫੀ ਸਾਰੀਆਂ ਗੱਲਾਂ ਉਹਨਾਂ ਨੇ ਪੋਲੀਟੀਸ਼ੀਅਨ ਦੀ ਲਾਈਫ ਬਾਰੇ ਕੀਤੀਆਂ। ਵੈਸੇ ਇੱਕ ਗੱਲ ਤਾਂ ਇਹ ਹੈ ਵੀ ਇਹ ਗੱਲ ਜਿਹੜੀ ਕੀਤੀ ਆ ਉਹਨਾਂ ਨੇ, ਇਹ ਚੰਗੀ ਆ ਵੀ ਉਹਨਾਂ ਨੇ ਆਪਣੀ ਪਰਸਨਲ ਲਾਈਫ ਅੰਨੀ ਥੋੜ੍ਹਾ ਜਿਹਾ ਧਿਆਨ ਆ ਜਿਹੜਾ ਉਹ ਦੁਆਇਆ ਵੀ ਪੋਲੀਟੀਸ਼ੀਅਨ ਦੀ ਲਾਈਫ ਆ ਜਿਹੜੀ ਇਹੋ ਜਿਹੀ ਹੁੰਦੀ ਆ। ਵੈਸੇ ਹੋ ਸਕਦਾ ਕਿਸੇ ਨੂੰ ਗੱਲ ਬੁਰੀ ਲੱਗੇ, ਪਰ ਸੱਚਾਈ ਇਹ ਹੈ ਜੀ, ਮੇਰਾ ਜ਼ਿੰਦਗੀ ਦਾ ਅਸੂਲ ਬਣਾਇਆ ਹੋਇਆ ਵੀ ਪੋਲੀਟੀਸ਼ੀਅਨ ਜਿਹੜੀ ਗੱਲ ਕਹਿੰਦੇ ਨੇ ਅਤੇ 50% ਉਹਦੇ 'ਤੇ ਉਦੋਂ ਹੀ ਕੱਟ ਲਾ ਲਿਓ, ਕਿਉਂਕਿ ਝੂਠ ਬਹੁਤ ਬੋਲਦੇ ਨੇ। ਜੇ ਪੋਲੀਟੀਸ਼ੀਅਨ ਕਹਿ ਰਹੇ ਹੋਣ ਵੀ ਆਉਂਦੇ 5 ਸਾਲਾਂ 'ਚ ਅਸੀਂ ਦੇਸ਼ ਦੀ ਨੁਹਾਰ ਆ ਜਿਹੜੀ ਪੂਰੀ ਬਦਲ ਦਿਆਂਗੇ, ਅਤੇ ਇਹਦਾ ਮਤਲਬ 50% ਤਾਂ ਉਹਨਾਂ ਨੇ ਗੱਲ ਵਧਾ ਚੜ੍ਹਾ ਕੇ ਕੀਤੀ ਹੋਈ ਆ, 50% ਨੁਹਾਰ ਤਾਂ ਆਲਰੇਡੀ ਬਦਲੀ ਹੁੰਦੀ ਹੈ ਅਤੇ ਬਾਕੀ ਉਹਨਾਂ ਨੇ ਬਦਲਣੀ ਨਹੀਂ। ਜੇ ਉਹ ਪੋਲੀਟੀਸ਼ੀਅਨ ਤੁਹਾਨੂੰ ਕਹਿਣ ਵੀ ਆਹ ਕੰਮ ਆ ਜਿਹੜਾ ਇਹ ਕੱਲ੍ਹ ਨੂੰ ਹੋ ਜੂਗਾ, ਇਹਦਾ ਮਤਲਬ ਉਹ 2-3 ਦਿਨ 5-7 ਦਿਨ ਜਾਂ ਹੋ ਸਕਦਾ ਮਹੀਨਾ ਵੀ ਨਾ ਹੋਵੇ, ਅਤੇ ਹੋ ਸਕਦਾ ਕਦੇ ਵੀ ਨਾ ਹੋਵੇ। ਪੋਲੀਟੀਸ਼ੀਅਨ ਜਿਹੜੇ ਬਿਆਨ ਦਿੰਦੇ ਨੇ ਉਹ ਲੋਕਾਂ ਨੂੰ ਖੁਸ਼ ਕਰਨ ਲਈ ਦਿੰਦੇ ਨੇ, ਸੱਚਾਈ ਦੇ ਨਾਲ ਉਹਨਾਂ ਦਾ ਬਹੁਤਾ ਵਾਸਤਾ ਨਹੀਂ ਹੁੰਦਾ, ਉਨੀ ਕੁ ਸੱਚਾਈ ਨਾਲ ਹੀ ਵਾਸਤਾ ਹੁੰਦਾ ਜਿਹੜੇ ਕੰਮ ਸਿਸਟਮ ਦੇ ਵਿੱਚ ਆਪਣੇ ਆਪੇ ਹੀ ਹੋ ਜਾਣੇ ਨੇ। ਮੈਂ ਬਹੁਤ ਸਾਰੇ ਪੋਲੀਟੀਸ਼ੀਅਨ ਦੇ ਬਿਆਨਾਂ ਨੂੰ ਬੜੇ ਧਿਆਨ ਨਾਲ ਘੋਖਦਾ, ਡਿਸਕਸ਼ਨ ਨਹੀਂ ਕਰਦਾ ਹੁੰਦਾ, ਚੋਣਾਂ ਵੇਲੇ ਦੀ ਗੱਲ ਦੱਸਦਾ। ਚੋਣਾਂ ਵੇਲੇ ਕਿੱਥੇ ਸਾਡੇ ਪੋਲੀਟੀਸ਼ੀਅਨ ਕਹਿ ਰਹੇ ਸੀ, ਪਹਿਲਾਂ ਉਹ ਜਿੱਤਦੇ ਰਹੇ ਕਾਫੀ ਸਾਲ, ਕਹਿੰਦੇ ਜੀ ਮੈਂ ਹੁਣ ਇੰਨੇ ਕੁ ਕੰਮ ਕੀਤੇ ਨੇ ਲੋਕਾਂ ਦੇ ਵੀ ਮੈਨੂੰ ਤਾਂ ਖੁਦ ਯਾਦ ਨਹੀਂ ਆਉਂਦਾ ਇੰਨੇ ਕੁ ਕੰਮ ਕਰਤੇ। ਮੈਂ 2004 ਦੇ ਵਿੱਚ ਆਇਆ, ਮੈਂ ਆਪ ਖੁਦ ਦੀ ਗੱਲ ਕਰਦਾ, ਮੈਨੂੰ ਅਜੇ ਤੱਕ ਇੱਕ ਵੀ ਪੋਲੀਟੀਸ਼ੀਅਨ ਕੋਲ ਜਾਣ ਦੀ ਕਿਸੇ ਕੰਮ ਲਈ ਜ਼ਰੂਰਤ ਨਹੀਂ ਪਈ। ਮੈਂ ਹੈਰਾਨ ਹਾਂ ਵੀ ਬਾਕੀ ਜਿਹੜੇ ਮੇਰੇ ਵੀਰ ਮਿੱਤਰ ਪ੍ਰੋਗਰਾਮ ਸੁਣ ਰਹੇ ਆ, ਇਮੀਗ੍ਰੈਂਟ ਆ, ਉਹਨਾਂ ਨੂੰ ਵੀ ਸ਼ਾਇਦ ਨਾ ਜਾਣ ਦੀ ਜ਼ਰੂਰਤ ਪਈ ਹੋਵੇ, ਕਿਉਂਕਿ ਕੰਮ 'ਤੇ ਜਾਣਾ ਤਾਂ ਤੁਸੀਂ ਆਪਣੇ ਇੰਪਲੋਇਰ ਕੋਲ ਜਾਓ, ਜਾਂ ਜਿਹੜਾ ਗੰਦਾ ਜਿਹਾ ਸਿਸਟਮ ਬਣਿਆ ਹੋਇਆ ਏਜੰਸੀਜ਼ ਵਾਲਾ, ਇੱਥੇ ਦਿਹਾੜੀ ਲਾਓ, ਅਤੇ ਜੇ ਤੁਸੀਂ ਸਰੀਰਕ ਤੌਰ 'ਤੇ ਠੀਕ ਨਹੀਂ ਤੁਸੀਂ ਡਾਕਟਰ ਕੋਲ ਜਾਓ, ਜੇ ਹੋਸਪਿਟਲ ਦੇ ਵਿੱਚ ਤੁਹਾਡਾ ਇਲਾਜ ਨਹੀਂ ਹੋ ਰਿਹਾ ਅਤੇ ਤੁਸੀਂ ਰੌਲਾ ਪਾਓ ਰੇਡੀਓ 'ਤੇ, ਜਾਂ ਤੁਸੀਂ ਉੱਥੇ ਔਖੇ ਹੋਵੋ ਡਾਕਟਰਾਂ ਨਾਲ, ਜੇ ਮਹਿੰਗਾਈ ਵੱਧ ਰਹੀ ਹੈ ਫਿਰ ਤੁਸੀਂ ਅਖਬਾਰਾਂ ਦੇ ਆਰਟੀਕਲ ਪੜ੍ਹ ਕੇ ਲੇਖ ਲਿਖੋ, ਸੋਸ਼ਲ ਮੀਡੀਆ 'ਤੇ ਰੌਲਾ ਪਾਓ, ਪੋਲੀਟੀਸ਼ੀਅਨ ਨੂੰ ਮਿਲਣ ਦੀ ਤਾਂ ਜ਼ਰੂਰਤ ਹੀ ਨਹੀਂ। ਹਾਂ, ਜਿਹਨੇ ਕੋਈ ਕਬੂਤਰ ਕਬਾਤਰ ਉਡਾਉਣੇ ਨੇ ਉਹ ਜ਼ਰੂਰ ਇੱਧਰ ਉੱਧਰ ਜਾਂਦੇ ਨੇ ਪੋਲੀਟੀਸ਼ੀਅਨ ਕੋਲ, ਉਹਨਾਂ ਦਾ ਮੈਨੂੰ ਨਹੀਂ ਪਤਾ ਗਾ ਵੀ ਉਹ ਕੀ ਕਰਦੇ ਨੇ ਕੀ ਨਹੀਂ ਕਰਦੇ ਨੇ, ਪਰ ਜਿਹੜੀ ਉਹਨਾਂ ਨੇ ਚੋਣਾਂ 'ਚ ਗੱਲ ਕੀਤੀ, ਕਹਿੰਦੇ ਇੰਨੇ ਕੰਮ ਕਰਦੇ ਲੋਕਾਂ ਦੇ ਮੈਨੂੰ ਤਾਂ ਖੁਦ ਯਾਦ ਨਹੀਂ, ਮਤਲਬ ਉਹ ਪੂਰਾ ਹੀ 100% ਝੂਠ ਬੋਲ ਗਏ। ਵੈਸੇ ਜ਼ਿੰਦਗੀ ਦਾ ਇੱਕ ਅਸੂਲ ਮੈਂ ਇਹ ਬਣਾਇਆ ਹੋਇਆ, ਜਦੋਂ ਪੋਲੀਟੀਸ਼ੀਅਨ ਕੋਈ ਵੀ ਬਿਆਨ ਦੇ ਰਿਹਾ, ਭਾਵੇਂ ਖੁਦ ਉਹਦੀ ਇੰਟਰਵਿਊ ਕਰ ਰਹੇ ਹਾਂ, ਵੀ ਜਿਹੜੀ ਗੱਲ ਕਹਿ ਰਹੇ ਹੁੰਦੇ ਉਹਨਾਂ ਨੂੰ ਕਹਿਣ ਦੀ ਰਿਐਕਟ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਪਹਿਲਾਂ ਹੀ ਕੱਟ ਲਾ ਲਈਦਾ ਬਈ 50% ਆ ਜਿਹੜਾ ਉਹ ਝੂਠ ਬੋਲ ਰਹੇ ਆ। ਹੁਣ ਇਹ ਜਿਹੜੇ ਐਮ ਪੀ ਸਾਹਿਬ ਨੇ, ਚੰਗੀ ਗੱਲ ਤਾਂ ਇਹ ਆ ਵੀ ਇਹਨਾਂ ਨੇ ਪੋਲੀਟੀਸ਼ੀਅਨ ਦੀ ਜਿਹੜੀ ਲਾਈਫ ਆ ਉਹਦੇ ਬਾਰੇ ਦੱਸਿਆ ਵੀ ਅਸੀਂ ਬੜੇ ਸਟ੍ਰੈੱਸਫੁੱਲ ਹੈਗੇ ਹਾਂ, ਅਸੀਂ ਬੜੀ ਸਟ੍ਰੈੱਸ ਵਾਲੀ ਲਾਈਫ ਆ ਜਿਹੜੀ ਗੁਜ਼ਾਰ ਰਹੇ ਹਾਂ, ਅਤੇ ਸਾਨੂੰ ਐਂ ਹੋ ਸਕਦਾ। ਮੇਰਾ ਰਿਐਕਸ਼ਨ ਇਹਦੇ 'ਤੇ ਆ ਬਈ ਤੁਹਾਨੂੰ ਕਿਸੇ ਨੇ ਦੱਸਿਆ ਵੀ ਸਟ੍ਰੈੱਸਫੁੱਲ ਲਾਈਫ ਜਿਉਵੋ, ਤੁਸੀਂ ਕਿਉਂ ਨਹੀਂ ਮਜ਼ੇ ਦੀ ਲਾਈਫ ਜਿਉਂਦੇ? ਅਤੇ ਜੇ ਤੁਹਾਨੂੰ ਇਹ ਕੰਮ ਚੰਗਾ ਨਹੀਂ ਲੱਗਦਾ ਫਿਰ ਤੁਸੀਂ ਇੱਧਰ ਕਿਉਂ ਜਾਂਦੇ ਹੋ? ਤੁਸੀਂ ਐਂ ਕਰੋ, ਟੀਮ ਬਣਾ ਲਓ ਦੋ ਦੋ ਐਮ ਪੀਜ਼ ਦੀ, ਐਮ ਪੀਜ਼ ਵਾਲਾ ਕੰਮ ਆ ਜਿਹੜਾ ਠੇਕੇ 'ਤੇ ਦੇ ਦਿਓ, ਵੈਸੇ ਬਹੁਤੇ ਕੰਮ ਹੁਣ ਠੇਕੇ 'ਤੇ ਚੱਲਦੇ ਨੇ, ਅਤੇ ਤੁਸੀਂ ਟਰੱਕ ਦੇ ਥੋੜ੍ਹੇ ਜਿਹੇ ਗੇੜੇ ਲਾ ਕੇ ਆਓ ਟੀਮ ਦੇ ਵਿੱਚ, ਫਿਰ ਤੁਹਾਨੂੰ ਪਤਾ ਲੱਗੂਗਾ ਵੀ ਤੁਹਾਡਾ ਕੰਮ ਸਟ੍ਰੈੱਸਫੁੱਲ ਆ ਕਿ ਇਹ ਕੰਮ ਸਟ੍ਰੈੱਸਫੁੱਲ ਆ। ਜਾਂ ਤੁਸੀਂ ਐਂ ਕਰੋ ਵੀ ਤੁਸੀਂ 4 ਸਾਲ ਪੜ੍ਹ ਲਓ, 3-4 ਸਾਲ, ਕੋਈ ਬੀ ਐੱਡ ਦੀ ਡਿਗਰੀ ਹੋ ਸਕਦਾ, ਕਿਸੇ ਨੇ ਛੋਟੀ ਜਿਹੀ ਕੀਤੀ ਹੋਵੇ, ਤੁਸੀਂ ਜਵਾਕਾਂ ਨੂੰ ਪੜ੍ਹਾ ਕੇ ਦੇਖ ਲਿਓ, ਜਦੋਂ ਕੰਨ ਖਾਣਗੇ ਜਵਾਕ ਤੁਹਾਡੇ, ਫਿਰ ਉਹਨਾਂ ਨੂੰ ਤੁਸੀਂ ਐਟੀਕੇਟਸ ਮੈਨਰ ਸਿਖਾਇਓ, ਫਿਰ ਉਹਨਾਂ ਨੂੰ ਦੱਸਿਓ ਵੀ ਪੜ੍ਹਾਈ ਲਿਖਾਈ ਜ਼ਿੰਦਗੀ ਕੀ ਚੀਜ਼ ਹੁੰਦੀ ਹੈ, ਉਹ ਕਿੰਨੀ ਕੁ ਸਟ੍ਰੈੱਸਫੁੱਲ ਹੋ। ਜਾਂ ਤੁਸੀਂ 2 ਘੰਟੇ ਇੱਥੇ ਰੇਡੀਓ 'ਤੇ ਬੈਠ ਜਾਓ, ਜਦੋਂ ਲੋਕ ਸਵਾਲ ਕਰਨਗੇ ਤਰ੍ਹਾਂ ਤਰ੍ਹਾਂ ਦੇ, ਤੁਹਾਨੂੰ ਸ਼ੀਸ਼ਾ ਦਿਖਾਉਣਗੇ ਵੀ ਪੋਲੀਟੀਸ਼ੀਅਨ ਕਿਹੋ ਜਿਹੇ ਹੁੰਦੇ ਆ, ਅਤੇ ਫਿਰ ਉਦੋਂ ਪਤਾ ਲੱਗ ਜੂ ਵੀ ਸਟ੍ਰੈੱਸਫੁੱਲ ਲਾਈਫ ਕਿੰਨੀ ਕੁ ਆ। ਤੁਸੀਂ ਟੈਕਸੀ ਚਲਾ ਕੇ ਵੇਖੋ, ਫਿਰ ਤੁਹਾਨੂੰ ਪਤਾ ਲੱਗੂ ਵੀ ਤੁਹਾਡੀ ਲਾਈਫ ਸਟ੍ਰੈੱਸਫੁੱਲ ਆ ਕਿ ਰਾਤ ਨੂੰ ਜਦੋਂ 11 ਵਜੇ, 11:30 ਵਜੇ, 2 ਵਜੇ, 2:30 ਵਜੇ, 3 ਵਜੇ ਨੀਂਦ ਦੀਆਂ ਝਾਪਕੀਆਂ ਲੱਗਦੀਆਂ, ਅਤੇ ਉੱਧਰੋਂ ਡਿਸਪੈਚ ਆਉਂਦੀ ਆ ਵੀ ਫਲਾਨਾ ਜਿਹੜਾ ਕਸਟਮਰ ਆ ਤੁਸੀਂ ਉੱਥੋਂ ਚੱਕਣਾ, ਅਤੇ ਇੱਥੇ ਤੁਸੀਂ ਉੱਥੋਂ ਚੱਕਣਾ, ਅਤੇ ਤਾਂ ਤੁਹਾਡੇ 4 ਪੈਸੇ ਬਣਨਗੇ, ਫਿਰ ਤੁਸੀਂ ਟੈਕਸੀ ਚਲਾ ਕੇ ਲੈ ਕੇ ਜਾਂਦੇ ਹੋ, ਤੁਹਾਨੂੰ ਇਹ ਨਹੀਂ ਪਤਾ ਹੁੰਦਾ ਟੈਕਸੀ ਦੇ ਪਿੱਛੇ ਸਮਗਲਰ ਬੈਠਾ, ਕੋਈ ਕਾਤਲ ਬੈਠਾ, ਕੌਣ ਬੈਠਾ, ਕੌਣ ਨਹੀਂ ਬੈਠਾ। ਇਹ ਸਟ੍ਰੈੱਸਫੁੱਲ ਆ ਕਿ ਤੁਹਾਡੀ ਜੋਬ ਸਟ੍ਰੈੱਸਫੁੱਲ ਆ? ਤੁਸੀਂ ਸ਼ਿਫਟ ਵਰਕ ਕਰਕੇ ਦੇਖੋ, ਮਾੜਾ ਜਿਹਾ ਅਸੈਂਬਲੀ ਲਾਈਨ 'ਤੇ ਖੜ੍ਹ ਕੇ ਦੇਖੋ, ਅੱਧੇ ਅੱਧੇ ਮਿੰਟ ਦੇ ਵਿੱਚ ਤੁਸੀਂ ਕਿੰਨੇ ਪਾਰਟਸ ਇੱਧਰੋਂ ਚੱਕ ਕੇ ਉੱਧਰ ਲਿਜਾਣੇ ਹੁੰਦੇ ਨੇ, ਕੀ ਉਹ ਸਟ੍ਰੈੱਸਫੁੱਲ ਆ? ਬਾਕੀ ਭਾਈ ਬਾਕੀਆਂ ਦੀ ਤਾਂ ਮਜ਼ਬੂਰੀ ਆ, ਤੁਹਾਡੀ ਤਾਂ ਕੋਈ ਮਜ਼ਬੂਰੀ ਨਹੀਂ, ਤੁਹਾਨੂੰ ਤਾਂ ਲੋਕਾਂ ਨੇ ਚੁਣ ਕੇ ਭੇਜਿਆ, ਅਤੇ ਤੁਸੀਂ ਇਹ ਰੋਣਾ ਰੋਣ ਦੀ ਬਜਾਏ ਅਤੇ ਤੁਸੀਂ ਚੁੱਪ ਕਰਕੇ ਦਿਓ ਰਿਜ਼ਾਈਨ, ਕਿਸੇ ਹੋਰ ਨੂੰ ਦਿਓ ਤੁਸੀਂ ਥਾਂ, ਤੁਸੀਂ ਕਾਹਨੂੰ ਆਪਣੀ ਮੌਤ ਮਰਨਾ ਅਰਲੀ, ਜਿਹੜੀ ਕੁਦਰਤੀ ਮੌਤ ਆਉਂਦੀ ਹੁੰਦੀ ਆ ਉਸ ਤੋਂ ਪਹਿਲਾਂ ਮਰਨ ਦੀ ਕੀ ਲੋੜ ਹੈਗੀ ਆ? ਕਾਹਨੂੰ ਰੋਣਾ ਰੋਂਦੇ ਹੋ? ਨਾਲੇ ਸਰਕਾਰ ਤੋਂ ਤਨਖਾਹਾਂ ਲਈ ਜਾਂਦੇ ਹੋ, ਟੈਕਸਪੇਅਰ ਦੀ ਮਨੀ, ਅਤੇ ਨਾਲੇ ਰੋਣਾ ਰੋਈ ਜਾਂਦੇ ਹੋ, ਕੀ ਫਾਇਦਾ? ਇਹ ਬਹੁਤੇ ਪੋਲੀਟੀਸ਼ੀਅਨ ਦੇ ਦਿਮਾਗ ਦੇ ਵਿੱਚ ਆ। ਬਹੁਤੇ ਪੋਲੀਟੀਸ਼ੀਅਨ ਆਪਣੇ ਆਪ ਨੂੰ ਸਮਾਜ ਸੇਵਕ ਸਮਝਦੇ ਨੇ, ਉਹਨਾਂ ਦੇ ਧਿਆਨ 'ਚ ਮੈਂ ਲਿਆ ਦਿੰਦਾ ਵੀ ਤੁਸੀਂ ਸਮਾਜ ਸੇਵਕ ਨਹੀਂ, ਤੁਸੀਂ ਪਬਲਿਕ ਸਰਵੈਂਟ ਹੋ, ਤੁਸੀਂ ਤਨਖਾਹ ਲੈਂਦੇ ਹੋ, ਸਮਾਜ ਸੇਵਾ ਬਿਨਾਂ ਤਨਖਾਹ ਤੋਂ ਹੁੰਦੀ ਹੈ। ਕਦੇ ਬਿਨਾਂ ਤਨਖਾਹ ਤੋਂ, ਜਿਹਨੂੰ ਤੁਸੀਂ ਵਲੰਟੀਅਰ ਵਰਕ ਕਹਿੰਦੇ ਹੋ, ਕਰਕੇ ਦੇਖਿਓ ਕੰਮ। ਜਿਹੜਾ ਇੱਥੇ ਵਲੰਟੀਅਰ ਵਰਕ ਕੀਤਾ ਜਾਂਦਾ ਹੈ, ਜਿਹੜੇ ਪੋਲੀਟੀਸ਼ੀਅਨ ਕਹਿੰਦੇ ਆ ਜੀ ਮੈਂ ਵਲੰਟੀਅਰ ਵਰਕ ਕੀਤਾ, ਮੈਂ ਫਲਾਨੇ ਲੀਡਰ ਨਾਲ ਚੋਣਾਂ ਦੇ ਵਿੱਚ ਇੰਨੇ ਦਿਨ ਲਾਏ, ਇਹ ਵਲੰਟੀਅਰ ਵਰਕ ਨਹੀਂ, ਇਹਨੂੰ ਕਿਹਾ ਗਿਆ ਵਲੰਟੀਅਰ ਵਰਕ। ਪਰ ਇਸ ਵਲੰਟੀਅਰ ਵਰਕ ਦੇ ਪਰਲੇ ਪਾਸੇ ਤੁਹਾਨੂੰ ਇੱਕ ਝਾਕ ਹੁੰਦੀ ਹੈ ਵੀ ਮੈਂ ਇਹ ਪੋਲੀਟੀਸ਼ੀਅਨ ਨਾਲ ਕੰਮ ਕਰਨੇ ਆ, ਮੈਨੂੰ ਅਗਲੇ 2-4 ਸਾਲਾਂ 'ਚ ਮੈਨੂੰ ਟਿਕਟ ਮਿਲ ਸਕਦੀ ਹੈ, ਨੋਮੀਨੇਸ਼ਨ ਜਿੱਤੀ ਜਾ ਸਕਦੀ ਹੈ, ਜੇ ਮੈਨੂੰ ਟਿਕਟ ਨਾ ਮਿਲੀ ਮੈਂ ਕਿਸੇ ਲੀਡਰ ਦੇ ਨਾਲ, ਮੈਨੂੰ ਜੋਬ ਮਿਲ ਸਕਦੀ ਹੈ, ਛੋਟੀ ਮੋਟੀ, ਵੱਡੀ ਤੋਂ ਵੱਡੀ, ਜਾਂ ਕੁਝ ਹੋਰ ਇੰਟਰਸਟ ਆ ਜਿਹੜੇ ਉਹ ਮੇਰੇ ਦੇਖੇ ਜਾ ਸਕਦੇ ਨੇ। ਇਹ ਵਲੰਟੀਅਰ ਵਰਕ ਨਹੀਂ ਹੁੰਦਾ। ਜੇ ਸੱਚੀ ਮੁੱਚੀ ਤੁਸੀਂ ਵਲੰਟੀਅਰ ਵਰਕ ਕਰਨਾ ਤਾਂ ਫਿਰ ਆਪਣਾ 8 ਘੰਟੇ ਕਰੋ ਕੰਮ, 8 ਘੰਟੇ ਤੋਂ ਬਾਅਦ ਤੁਸੀਂ ਸਮਾਜ ਸੇਵਾ ਦੇ ਲੇਖੇ 10 ਮਿੰਟ ਲਾ ਕੇ ਵੇਖੋ, ਫਿਰ ਤੁਹਾਨੂੰ ਪਤਾ ਲੱਗੂਗਾ। ਬਹੁਤੇ ਪੋਲੀਟੀਸ਼ੀਅਨ ਦੇ ਮਨ ਦੇ ਵਿੱਚ ਭੁਲੇਖਾ ਇਹ ਕਿ ਅਸੀਂ ਸਮਾਜ ਲਈ ਕੰਮ ਕਰ ਰਹੇ ਹਾਂ। ਸਮਾਜ ਤਾਂ ਆਪਣੀ ਤੋਰ ਤੁਰਿਆ ਜਾਂਦਾ, ਸਿਸਟਮ ਇੱਕ ਸੈਟਅਪ ਹੋਇਆ, ਉਹ ਸਿਸਟਮ ਆ ਜਿਹੜਾ ਆਪਣੀ ਤੋਰ ਤੁਰ ਰਿਹਾ। ਹਾਂ, ਪੋਲੀਟੀਸ਼ੀਅਨ ਕਈ ਵਾਰੀ ਵਿਘਨ ਪਾਉਂਦੇ ਨੇ, ਜਿਵੇਂ ਸਾਡੇ ਫੋਰਡ ਸਾਹਿਬ ਹੁਣ ਅੱਜ ਕੱਲ੍ਹ ਪਾ ਰਹੇ ਨੇ, ਜਿੰਨੀਆਂ ਸਹੂਲਤਾਂ ਲੋਕਾਂ ਨੂੰ ਮਿਲੀਆਂ ਹੋਈਆਂ, ਘੱਟ 'ਤੇ ਘੱਟ ਲਾਈ ਜਾਂਦੇ ਨੇ, ਬੁਰਾ ਹਾਲ ਹੋਇਆ ਪਿਆ, ਮਤਲਬ ਇਹ ਹਾਲਾਤ ਨੇ ਜੀ। ਬਾਕੀ ਦੂਸਰੀ ਰਹੀ ਗੱਲ ਇਹ ਵੀ ਜਿਹੜਾ ਬੰਦਾ ਨਵਾਂ ਬੰਦਾ ਤਾਂ ਕੋਈ ਆ ਕੇ ਕਹਿ ਦੇ, ਜਿਹੜਾ ਨਵਾਂ MP MPP ਬਣਿਆ ਹੋਵੇ ਵੀ ਬਾਈ ਇਹ ਕੰਮ ਆ ਜਿਹੜਾ ਬੜਾ ਸਟ੍ਰੈੱਸਫੁੱਲ ਆ, ਮੈਂ ਤਾਂ 4 ਸਾਲ ਹੀ ਲਾਉਣੇ, ਇਦੋਂ ਬਾਅਦ ਮੈਂ ਕੋਈ ਚੱਜ ਦਾ ਕੰਮ ਕਰ ਲੂੰਗਾ ਹੋਰ, ਕਿਉਂਕਿ ਬੜੇ ਪੋਲੀਟੀਸ਼ੀਅਨ ਪੜ੍ਹੇ ਲਿਖੇ ਨੇ, ਕੋਈ ਲੋਇਰ ਆ, ਕੋਈ ਹੋਰ ਬੜੀ ਯੂਨੀਵਰਸਿਟੀ ਦੇ ਵਿੱਚੋਂ ਬੜੀਆਂ ਵੱਡੀਆਂ ਵੱਡੀਆਂ ਡਿਗਰੀਜ਼ ਨੇ, ਉਹ ਤਾਂ ਕਹਿ ਦੇ ਤਾਂ ਕਹਿ ਦੇ ਵੀ ਚੱਲ ਕੋਈ ਨਹੀਂ ਮੈਂ 4 ਸਾਲ ਲਾ ਲੈਂਦਾ ਵੀ ਮੈਂ ਇੰਨਾ ਸਟ੍ਰੈੱਸਫੁੱਲ ਕੰਮ ਆ ਜਿਹੜਾ ਨਹੀਂ ਕਰ ਸਕਦਾ। ਪਰ ਇਹ ਭਾਈ ਸਾਹਿਬ ਨੂੰ ਤਾਂ 29 ਸਾਲ 29 ਸਾਲ ਹੋ ਗਏ, ਅਤੇ 29 ਸਾਲਾਂ 'ਚੋਂ 25 ਸਾਲ ਇਹਨਾਂ ਨੇ ਉੱਥੇ ਗੁਜ਼ਾਰੇ ਨੇ ਆਪਣੇ, ਮੇਰਾ ਖਿਆਲ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਰੂਲਿੰਗ ਪਾਰਟੀ ਦੇ ਨਾਲ ਹੀ ਗੁਜ਼ਾਰੇ ਨੇ। ਇਹ ਕਹਿੰਦੇ ਆ ਤਾਂ ਹੈਰਾਨੀ ਹੁੰਦੀ ਹੈ ਵੀ ਆਪਣੀ ਚੋਇਸ ਨਾਲ ਬੰਦਾ ਸਟ੍ਰੈੱਸ ਵਾਲਾ ਕੰਮ ਆ ਜਿਹੜਾ ਉਹ ਕਰ ਰਿਹਾ, ਹੈਰਾਨੀ ਹੁੰਦੀ ਹੈ ਜੀ। ਖੈਰ ਹੋਰ ਪੋਲੀਟੀਸ਼ੀਅਨ ਆ ਜਿਹੜੇ ਉਹ ਵੀ ਸੋਚਦੇ ਹੋਣਗੇ ਵੀ ਕਿੱਥੇ ਇਹਨੇ ਐਵੇਂ ਮਤਲਬ ਖਾਮ ਖਾ ਕਹਿ ਕੇ ਮੁਸੀਬਤ ਸਹੇੜ ਲਈ, ਹੁਣ ਰੇਡੀਓ ਹੋਸਟ ਅਖਬਾਰਾਂ ਵਾਲੇ ਹੋਰ ਸਾਰੇ ਸਾਡੇ 'ਤੇ ਵੀ ਤਾਵਾ ਲੱਗੂਗਾ ਨਾਲ ਹੀ, ਕਿਉਂਕਿ ਜਦੋਂ ਇੱਕ ਇੱਕ ਬੋਲਦਾ ਤਾਂ ਫਿਰ ਗੱਲ ਤਾਂ ਸਾਰਿਆਂ ਬਾਰੇ ਹੀ ਕਰ ਰਿਹਾ ਹੁੰਦਾ ਨਾ ਉਹ। ਹੈਰਾਨੀ ਦੀਆਂ ਗੱਲਾਂ ਨੇ ਜੀ ਕਾਫੀ ਸਾਰੀਆਂ, ਬਈ ਇੰਨੀ ਸੋਹਣੀ ਤੁਹਾਡੀ ਜੌਬ ਆ, ਮਜ਼ੇ ਨਾਲ ਤੁਸੀਂ ਕੰਮ ਕਰਦੇ ਹੋ, ਅਤੇ ਜੇ ਤੁਹਾਡਾ ਜੀ ਕਰੇ ਨਹੀਂ ਵੀ ਕੰਮ ਕਰਦੇ, ਸਾਲ ਦੇ ਵਿੱਚ ਅੱਧਾ ਸਾਲ ਵੀ ਤੁਹਾਡਾ ਕੰਮ ਨਹੀਂ ਹੁੰਦਾ, ਕਾਰਾਂ ਤੁਹਾਡੇ ਥੱਲੇ ਨੇ, ਮੁਫਤ ਦੀਆਂ ਸਹੂਲਤਾਂ ਅਤੇ ਪੱਤੇ ਨੇ, ਕਿਤੇ ਜਾ ਕੇ ਤੁਸੀਂ ਪਾਰਲੀਮੈਂਟ ਦੇ ਵਿੱਚ ਜ਼ੁਬਾਨ ਹਿਲਾਉਣੀ ਆ, ਉਹ ਜ਼ੁਬਾਨ ਹਿਲਾਉਣ 'ਤੇ ਤਾਂ ਜ਼ੋਰ ਹੀ ਬਿਲਕੁਲ ਨਹੀਂ ਲੱਗਦਾ, ਅਤੇ ਜਿਹੜੀ ਤੁਸੀਂ ਜ਼ੁਬਾਨ ਹਿਲਾਉਣੀ ਆ, ਜਿਹੜਾ ਕੁਛ ਬੋਲਣਾ ਉਹ ਤੁਹਾਨੂੰ ਲਿਖ ਕੇ ਦਿੱਤਾ ਜਾਂਦਾ, ਅਤੇ ਇਹ ਮੇਰਾ ਖਿਆਲ ਸ਼ਾਇਦ ਜਿਹੜੀ ਜ਼ੁਬਾਨ ਆ ਇਹ ਜਦੋਂ ਹਿਲਦੀ ਆ ਇਹਦੇ 'ਤੇ ਜ਼ੋਰ ਨਹੀਂ ਲੱਗਦਾ, ਜ਼ੋਰ ਦਿਮਾਗ ਦਾ ਲੱਗਦਾ ਹੁੰਦਾ, ਅਤੇ ਦਿਮਾਗ ਆ ਜਿਹੜਾ ਉਹ ਬਹੁਤੇ ਪੋਲੀਟੀਸ਼ੀਅਨ ਜਿਹੜੇ ਹੈਗੇ ਆ ਉਹ ਵਰਤਦੇ ਹੀ ਨਹੀਂ, ਕਿਉਂਕਿ ਪ੍ਰੀ ਸੈੱਟ ਪੋਲਿਸੀਜ਼ ਹੁੰਦੀਆਂ ਸਾਰੀਆਂ, ਇੱਕ ਫਰੇਮਵਰਕ ਹੁੰਦਾ, ਉਸ ਫਰੇਮਵਰਕ ਤੋਂ ਬਾਹਰ ਉਹਨਾਂ ਨੇ ਕਦੇ ਨਹੀਂ ਬੋਲਣਾ ਹੁੰਦਾ, ਉਹ ਦਾਇਰੇ ਦੇ ਅੰਦਰ ਅੰਦਰ ਰਹਿ ਕੇ ਬੋਲਣਾ, ਉਹ ਤਾਂ ਭਾਵੇਂ ਤੁਸੀਂ ਚੌਥੀ ਕਲਾਸ ਦੇ ਬੱਚੇ ਨੂੰ ਦੱਸ ਦਿਓ ਵੀ ਤੇਰਾ ਆਹ ਦਾਇਰਾ ਅਤੇ ਆਹੀ ਚੀਜ਼ਾਂ ਬੋਲਣੀਆਂ, ਉਹਨੇ ਉਹੀ ਬੋਲਣੀਆਂ। ਗੱਲਾਂ ਤੁਹਾਡੇ ਨਾਲ ਕਾਫੀ ਕਰਨ ਵਾਲੀਆਂ ਨੇ, ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਸ਼ਿਵਿੰਦਰ ਵੀ ਫਿਰ ਆਪਾਂ ਹਾਜ਼ਰ ਉਹਨਾਂ ਨੂੰ ਆਪਾਂ ਲਾਈਨ 'ਤੇ ਹਾਜ਼ਰ ਕਰਾਂਗੇ, ਅਤੇ ਨਾਲ ਇੱਕ ਛੋਟਾ ਜਿਹਾ ਮੁੱਦਾ ਹੋਰ ਜਿਹੜਾ ਘਰਾਣਾ ਜੀ ਨੇ ਡਿਸਕਸ ਕੀਤਾ, ਥੋੜ੍ਹੇ ਜਿਹੇ ਹੋਰ ਪੱਖ ਤੋਂ ਗੱਲ ਉਹਦੇ 'ਤੇ ਆਪਾਂ ਕਰਨੀ ਆ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ।
ਜੇ ਤੁਸੀਂ ਟਰੱਕ ਡਰਾਈਵਰ ਹੋ ਅਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ, ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ੍ਹ ਦਿੱਤਾ ਹੈ, ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ, ਟੈਕਸਸ, ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ। ਗਿਗ ਐਕਸਪ੍ਰੈਸ
100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਹਾਂ ਬਾਈ, ਕੀ ਹਾਲ ਚਾਲ?
ਵਧੀਆ ਵੀਰਾ, ਤੂੰ ਸੁਣਾ?
ਕਾਹਦੇ ਹਾਲ ਯਾਰ, 3 ਦਿਨ ਹੋ ਗਏ ਆ, ਟਰੱਕ ਦਾ ਲੋਨ ਨਹੀਂ ਹੋ ਰਿਹਾ ਯਾਰ, ਕੋਈ ਵਧੀਆ ਜਿਹਾ ਨਾਮ ਤੇ ਦੱਸ।
ਤੈਨੂੰ ਕਿਤੇ ਜਾਣ ਦੀ ਲੋੜ ਨਹੀਂ, ਹੁਣ ਵਨ ਸਟਾਪ ਲੈਂਡਿੰਗ ਤੇ ਕਾਲ ਕਰ, 905-794-8800। ਵਨ ਸਟਾਪ ਲੈਂਡਿੰਗ ਮੇਜਰ ਲੈਂਡਰਸ ਦੇ ਨਾਲ ਹੀ ਕੰਮ ਕਰਦੇ ਆ, ਟਰੱਕ, ਟ੍ਰੇਲਰ, ਡੰਪ ਟਰੱਕ ਔਰ ਕਿਸੇ ਤਰ੍ਹਾਂ ਦਾ ਵੀ ਇਕਵਿਪਮੈਂਟ ਲੋਨ ਕਰਵਾਉਣਾ ਤੇ ਕਾਲ ਕਰੋ ਵਨ ਸਟਾਪ ਲੈਂਡਿੰਗ 905-794-8800। ਵਨ ਸਟਾਪ ਲੈਂਡਿੰਗ।
ਨਾ ਮੈਂ ਕਿਹਾ ਜੀ, ਕੀ ਗੱਲ ਹੋਈ? ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ।
ਕੀ ਦੱਸਾਂ, ਬੈਂਕ ਨੇ ਮਾਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ।
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ, ਸੈਂਟਮ ਮਾਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲਓ, ਹਾਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਣਜੀਤ ਢਿੱਲੋਂ ਸੇਮ ਡੇ ਮਾਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ੌਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ 905-499-2700-905-499-2700। ਰਣਜੀਤ ਢਿੱਲੋਂ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ ਜੀ, ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ, ਉਹਨਾਂ ਨੇ ਸੁਨੇਹਾ ਦਿੱਤਾ ਜੀ ਕਿ ਤੁਹਾਡੀ ਕੋਈ ਵੀ ਜ਼ਰੂਰਤ ਹੋਵੇ ਇਮੀਗ੍ਰੇਸ਼ਨ ਦੀ, ਤੁਸੀਂ ਵਿਜ਼ਟਰ ਵੀਜ਼ੇ 'ਤੇ ਕਿਸੇ ਰਿਸ਼ਤੇਦਾਰ ਨੂੰ ਇੱਥੇ ਬੁਲਾ ਰਹੇ ਹੋ ਜਾਂ ਰਿਸ਼ਤੇਦਾਰ ਤੁਹਾਡਾ ਆ ਰਿਹਾ, ਪੁਆਇੰਟ ਸਿਸਟਮ 'ਤੇ ਅਪਲਾਈ ਕਰਨਾ, ਕਿਸੇ ਨੇ ਸੁਪਰ ਵੀਜ਼ਾ ਦੇ ਤਹਿਤ ਅਪਲਾਈ ਕਰਨਾ, ਤੁਸੀਂ ਉਹਨਾਂ ਨਾਲ ਤਾਲਮੇਲ ਕਰ ਲਿਓ। ਤੁਸੀਂ ਆਏ ਹੋਏ ਹੋ ਇੱਥੇ ਅਤੇ ਵਰਕ ਵੀਜ਼ਾ ਤੁਹਾਡਾ ਲੈਣ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮਸ ਆ ਰਹੀਆਂ ਨੇ, ਗਾਈਡੈਂਸ ਦੀ ਜ਼ਰੂਰਤ ਹੈ, ਅਤੇ ਫਿਰ ਤੁਸੀਂ ਵੰਡਰ ਵਰਲਡ ਇਮੀਗ੍ਰੇਸ਼ਨ ਵਾਲਿਆਂ ਨਾਲ ਤਾਲਮੇਲ ਕਰ ਸਕਦੇ ਹੋ ਜੀ। ਨੰਬਰ 647-646-3000 ਆ। ਹਮੇਸ਼ਾ ਦੀ ਤਰ੍ਹਾਂ ਅੱਜ ਦੇ ਪ੍ਰੋਗਰਾਮ ਨੂੰ ਵੀ ਮੈਡਮ ਨੀਤੂ ਵਿਰਕ ਜੀ ਫੈਮਿਲੀ ਲਿਟੀਗੇਸ਼ਨ ਦੇ ਵਿੱਚ ਮਾਹਰ ਲੋਇਰ ਨੇ ਜਿਹੜੇ ਸਪੋਂਸਰ ਕਰਦੇ ਨੇ, ਨੰਬਰ 905-799-5900 ਹੈ ਜੀ। ਇਹ ਸਿਰਫ ਫੈਮਿਲੀ ਲਿਟੀਗੇਸ਼ਨ ਵਾਲੇ ਜਿਹੜੇ ਕੇਸ ਨੇ ਉਹ ਹੀ ਲੈਂਦੇ ਨੇ ਜੀ, ਮਾਹਰ ਨੇ ਉਹਦੇ ਵਿੱਚ, ਬਹੁਤੇ ਵਕੀਲਾਂ ਨੇ ਤਾਂ ਤੁਹਾਨੂੰ ਪਤਾ ਕਿ ਉਹ ਭਾਵੇਂ ਰੀਅਲ ਸਟੇਟ ਵਾਲਾ ਚਲਿਆ ਜਾਵੇ, ਕੋਈ ਕੋਈ ਕਿਸੇ ਕ੍ਰਿਮੀਨਲ ਮਤਲਬ ਕੋਈ ਕੇਸ ਹੋਵੇ ਉਹ ਚਲਿਆ ਜਾਵੇ, ਉਹ ਸਾਰੇ ਕੇਸ ਲੜਦੇ ਨੇ, ਪਰ ਇਹ ਇਸੇ ਕੰਮ ਦੇ ਵਿੱਚ ਮਾਹਰ ਨੇ ਜੀ। ਕਈ ਵਾਰੀ ਆਪਣੇ ਪਰਿਵਾਰ ਦੇ ਵਿੱਚ ਹੀ ਪ੍ਰੋਪਰਟੀ ਦੇ ਇਸ਼ੂਜ਼ ਹੁੰਦੇ ਨੇ, ਕਈ ਵਾਰੀ ਹਸਬੈਂਡ ਵਾਈਫ ਦਾ ਕੋਈ ਚੱਕਰ ਪੈ ਜਾਂਦਾ ਅਤੇ ਗੱਲ ਤਲਾਕ ਤੱਕ ਪਹੁੰਚ ਜਾਂਦੀ ਹੈ, ਬੱਚਿਆਂ ਦੀ ਕਸਟਡੀ ਦਾ ਚੱਕਰ ਹੁੰਦਾ, ਕਈ ਵਾਰੀ ਸਪਾਊਜ਼ਲ ਸਪੋਰਟ ਦੀ ਜ਼ਰੂਰਤ ਹੁੰਦੀ ਹੈ। ਜੇ ਸਾਰੇ ਕੇਸਾਂ ਲਈ ਤੁਸੀਂ ਮੈਡਮ ਨੀਤੂ ਵਿਰਕ ਨਾਲ ਤਾਲਮੇਲ ਕਰ ਸਕਦੇ ਹੋ, 905-799-5900। ਸਟੀਲਸ ਐਂਡ ਹਾਈਵੇ 10 ਕੋਲ ਇਹਨਾਂ ਦਾ ਆਫਿਸ ਹੈਗਾ ਜੀ, 7900 ਹੁਡ ਓਨਟੈਰੀਓ ਸਟਰੀਟ, ਯੂਨਿਟ 502, ਤਾਲਮੇਲ ਕਰ ਲਿਓ। ਪ੍ਰਦੀਪ ਗੋਇਲ ਜੀ ਦਾ ਸੁਨੇਹਾ ਅਸੀਂ ਹਰ ਰੋਜ਼ ਦਿੰਦੇ ਹਾਂ ਜੀ, ਕਾਰਾਂ ਦੀ ਸਭ ਤੋਂ ਸਸਤੀ ਇੰਸ਼ੋਰੈਂਸ ਕਰਦੇ ਨੇ, 647-278-5003 ਇਹਨਾਂ ਦਾ ਨੰਬਰ ਹੈਗਾ। ਜੇ ਤੁਹਾਡੀ ਰਿਨਿਊਅਲ ਆਉਣ ਵਾਲੀ ਇੰਸ਼ੋਰੈਂਸ ਦੀ ਤਾਂ ਇੱਕ ਵਾਰੀ ਇਹਨਾਂ ਨੂੰ ਤੁਸੀਂ ਕਾਲ ਕਰਕੇ ਵੇਖੋ ਅਤੇ ਤੁਸੀਂ ਸਿੱਟਾ ਆਪੇ ਹੀ ਕੱਢ ਲਓਗੇ। ਜਦੋਂ ਤੁਸੀਂ ਨੋ ਐਬਲੀਗੇਸ਼ਨ ਕੋਰਟ ਲਓਗੇ ਇਹਨਾਂ ਤੋਂ, ਬਈ ਤੁਹਾਡੇ $25-30-50-100 ਤੱਕ ਮਹੀਨੇ ਦਾ ਬਚ ਸਕਦਾ, 647-278-5003। ਜੇ ਪੈਸੇ ਬਚਾਉਣੇ ਤਾਂ ਜ਼ਰੂਰ ਇਹਨਾਂ ਨੂੰ ਕਾਲ ਕਰ ਲਿਓ। ਔਰਾ ਕਿਚਨਸ ਬਹੁਤ ਸੋਹਣੀਆਂ ਕਸਟਮ ਮੇਡ ਕਿਚਨਸ ਬਣਾਉਂਦੇ ਨੇ ਜੀ, 905-673-2872। ਵੈਬਸਾਈਟ ਇਹਨਾਂ ਦੀ ਦੇਖੋ ਜੀ, ਔਰਾ ਕਿਚਨ ਵਾਲਿਆਂ ਦੀ, ਤੁਹਾਨੂੰ ਆਪੇ ਪਤਾ ਲੱਗ ਜੂ ਕਿੰਨੀਆਂ ਸੋਹਣੀਆਂ ਕਿਚਨਸ ਨੇ। ਸੁਹੱਪਣ ਇਕੱਲਾ ਵੇਖਣ ਨੂੰ ਨਹੀਂ ਜੀ, ਡਿਊਰੇਬਲ ਵੀ ਨੇ, ਬੜੀ ਵਧੀਆ ਫਾਈਨ ਫਿਨਿਸ਼ਿੰਗ ਕਰਦੇ ਆ। ਕਈ ਵਾਰੀ ਕਿਚਨ ਉੱਤੋਂ ਦੇਖਣ ਨੂੰ ਸੋਹਣੀ ਲੱਗਦੀ ਹੁੰਦੀ ਆ, ਪਰ ਜਦੋਂ ਆਪਾਂ ਧਿਆਨ ਦੇ ਨਾਲ ਬਰੀਕੀ ਨਾਲ ਦੇਖਦੇ ਹਾਂ ਤਾਂ ਬੜੇ ਨੁਕਸ ਹੁੰਦੇ ਆ। ਬਹੁਤ ਸੋਹਣੀਆਂ ਕਿਚਨ ਬਣਾਉਂਦੇ ਆ ਜੀ। ਤੁਸੀਂ ਬਿਲਡਰ ਤੋਂ ਘਰ ਲਿਆ ਆਪਣਾ ਅਤੇ ਸੋਹਣੀ ਕਿਚਨ ਬਣਾਉਣੀ ਆ, ਅਤੇ ਉਹਨਾਂ ਤੋਂ ਤਾਂ ਬੇਸਿਕ ਕਿਚਨ ਲੈ ਲਓ, ਕਿਉਂਕਿ ਅਪਗ੍ਰੇਡ ਦੇ ਪੈਸੇ ਉਹਨਾਂ ਨੇ ਬਹੁਤ ਲੈਣੇ ਨੇ, 3-4 ਗੁਣਾ ਵੱਧ ਚਾਰਜ ਕਰਦੇ ਆ। ਜਦੋਂ ਕਲੋਜ਼ਿੰਗ ਹੋ ਜਾਵੇ ਉਦੋਂ ਔਰਾ ਕਿਚਨ ਵਾਲਿਆਂ ਨੂੰ ਕਹਿ ਦਿਓ, ਥੋੜ੍ਹੇ ਦਿਨਾਂ 'ਚ ਤੁਹਾਡੀ ਸੋਹਣੀ ਕਿਚਨ ਆ ਜਿਹੜੀ ਬਣਾ ਦੇਣਗੇ, 905-673-2872। ਘਰ ਨੂੰ ਰੈਨੋਵੇਟ ਕਰ ਰਹੇ ਹੋ ਅਤੇ ਘਰ ਦਾ ਚਿਹਰਾ ਮੋਹਰਾ ਸਾਰਾ ਬਦਲ ਦੇਣਾ ਤੁਸੀਂ, ਅਤੇ ਕਿਚਨ ਆ ਜਿਹੜੀ ਉਹ ਵੀ ਨਵੀਂ ਬਣਾ ਲਓ ਜੀ। ਕਿਚਨ 'ਤੇ ਲਾਏ ਹੋਏ ਪੈਸੇ ਵਿਅਰਥ ਨਹੀਂ ਜਾਂਦੇ, ਆਪਣਾ ਮੁੱਲ ਵੀ ਕੱਢਦੇ ਨੇ। ਜੇ ਵੇਚਣਾ ਪੈ ਜੇ ਕੁਦਰਤੀ ਘਰ, ਅਤੇ ਘਰ ਦੀ ਪ੍ਰਾਈਜ਼, ਘਰ ਵੀ ਮਹਿੰਗੀ ਪ੍ਰਾਈਸ 'ਤੇ ਵਿਕਦਾ। ਕਿਚਨ ਇੱਕ ਮੇਨ ਫੈਕਟਰ ਆ ਜਿਹੜਾ ਕਾਊਂਟ ਕਰਦਾ ਵੀ ਤੁਹਾਡਾ ਘਰ ਆ ਜਿਹੜਾ ਕਿੰਨੇ ਕੁ ਦਾ ਵਿਕੂਗਾ। 905-673-2872 ਇਹਨਾਂ ਦਾ ਨੰਬਰ ਆ। ਕੋਈ ਪ੍ਰੋਪਰਟੀ ਵੇਚਣੀ ਖਰੀਦਣੀ ਆ, ਰਾਜਕਲਸੀ ਨਾਲ ਤਾਲਮੇਲ ਕਰਨਾ ਤੁਸੀਂ, 416-566-2075। ਇੰਡਸਟਰੀਅਲ ਪ੍ਰੋਪਰਟੀ ਚਾਹੀਦੀ ਹੈ ਤੁਹਾਨੂੰ, ਕੋਈ ਤੁਸੀਂ ਬਿਜ਼ਨਸ ਰਨ ਕਰ ਰਹੇ ਹੋ ਮੈਨੂਫੈਕਚਰਿੰਗ ਵਾਲਾ, ਅਤੇ ਤੁਹਾਨੂੰ ਜ਼ਰੂਰਤ ਹੋਊਗੀ ਥਾਂ ਦੀ, ਆਪਣੀ ਥਾਂ ਲੈਣੀ ਆ ਤੁਸੀਂ, ਅਤੇ ਫਿਰ ਤੁਸੀਂ ਇਹਨਾਂ ਨਾਲ ਤਾਲਮੇਲ ਕਰਿਓ। ਨੰਬਰ ਇਹਨਾਂ ਦਾ 416-566-2075 ਆ। ਇੱਕ ਖਬਰ 2-3 ਦਿਨਾਂ ਦੀ ਇੱਥੇ ਹੋਰ ਘੁੰਮ ਰਹੀ ਆ ਟੇਢੇ ਤਰੀਕੇ ਦੇ ਨਾਲ, ਉਹ ਵੀ ਪੋਲੀਟੀਸ਼ੀਅਨ ਨਾਲ ਲਿੰਕਡ ਆ, ਪਰ ਉਹ ਇੱਕ ਪੋਲੀਟੀਸ਼ੀਅਨ ਨਾਲ ਲਿੰਕਡ ਆ, ਉਹ ਹੈਗੀ ਸਰਦਾਰ ਪ੍ਰਭਮੀਤ ਸਿੰਘ ਸਰਕਾਰੀਆ ਬਾਰੇ। ਕਹਿੰਦੇ ਜੀ ਉਹਨਾਂ ਨੂੰ ਪਹਿਲਾਂ ਦੇਤਾ ਸੱਦਾ, ਕੱਲ੍ਹ ਰਾਣਾ ਜੀ ਨੇ ਬੜੀ ਡਿਟੇਲ ਦੇ ਵਿੱਚ ਗੱਲਬਾਤ ਆ ਜਿਹੜੀ ਸਾਂਝੀ ਕੀਤੀ ਸੀ, ਉਹਨਾਂ ਨੂੰ ਸੱਦਾ ਦੇਤਾ ਪਹਿਲਾਂ ਵੀ ਤੁਸੀਂ ਫਲਾਨੇ ਪ੍ਰੋਗਰਾਮ ਦੇ ਵਿੱਚ ਆਉਣਾ, ਅਤੇ ਬਾਅਦ ਦੇ ਵਿੱਚ ਉਹ ਸੱਦਾ ਲੈ ਲਿਆ ਵਾਪਸ। ਇਹਦੇ 'ਤੇ ਕਾਫੀ ਚਰਚਾ ਕਈ ਰੇਡੀਓ 'ਤੇ ਹੋ ਰਹੀ ਆ ਜੀ, ਹੋ ਚੁੱਕੀ ਆ, ਸਾਡੇ ਰੇਡੀਓ 'ਤੇ ਵੀ ਹੋਈ ਆ। ਉਹਨਾਂ ਦਾ ਨਾਂ ਹੈਗਾ ਜੀ ਜਿਨ੍ਹਾਂ ਨੇ ਸੱਦਾ ਦਿੱਤਾ ਸੀ, ਇੰਡੋ ਕਨੇਡੀਅਨ ਸਦਭਾਵਨਾ ਫੋਰਮ। ਹੁਣ ਇਹਦੇ ਵੀ ਦੋ ਪੱਖ ਨੇ, ਇੱਕ ਪੱਖ ਤਾਂ ਇਹ ਬਈ ਦੇਖੋ ਤੁਸੀਂ ਵਿਚਾਰਾਂ ਦੀ ਗੱਲ ਛੱਡੋ, ਤੁਸੀਂ ਤੁਹਾਡੀ ਕਿਸੇ ਦੇ ਨਾਲ ਬਣਦੀ ਆ ਜਾਂ ਨਹੀਂ ਬਣਦੀ ਹੈ। ਇੰਡੋ ਕਨੇਡੀਅਨ ਸਦਭਾਵਨਾ ਫੋਰਮ ਆ, ਕਿਸੇ ਵੀ ਪ੍ਰੋਗਰਾਮ ਦੇ ਵਿੱਚ ਔਰਗੇਨਾਈਜ਼ਰਸ ਕਿਸੇ ਨੂੰ ਵੀ ਦੇਣ ਸੱਦਾ ਅਤੇ ਕੋਈ ਵੀ ਸੱਦਾ ਲੈਣ ਵਾਪਸ, ਇਹ ਉਹਨਾਂ ਦਾ ਹੱਕ ਹੈਗਾ। ਉਹ ਜਿਹਨੂੰ ਮਰਜ਼ੀ ਬੁਲਾ ਲੈਣ, ਤੁਹਾਡੇ ਘਰ ਪ੍ਰੋਗਰਾਮ ਰੱਖਿਆ, ਤੁਸੀਂ ਬੈਂਕਟ ਹਾਲ ਬੁੱਕ ਕੀਤਾ, ਤੁਸੀਂ ਅੱਜ ਕਿਸੇ ਨੂੰ ਬੁਲਾ ਲਿਆ ਅਤੇ ਕੱਲ੍ਹ ਨੂੰ ਤੁਹਾਨੂੰ ਫੀਲ ਹੋਇਆ ਵੀ ਤੁਸੀਂ ਬਈ ਇਹਨੂੰ ਨਹੀਂ ਸੀ ਬੁਲਾਉਣਾ, ਤੁਸੀਂ ਵਾਪਸ ਲੈ ਲਿਆ, ਠੀਕ ਆ, ਕੋਈ ਗੱਲ ਨਹੀਂ, ਬਹੁਤ ਵਧੀਆ ਗੱਲ ਆ ਜੀ। ਮੈਂ ਤਾਂ ਕਹਿੰਦਾ ਇਹ ਰੁਝਾਨ ਪੈਣਾ ਚਾਹੀਦਾ। ਕਈ ਵਾਰੀ ਭੁਲੇਖੇ ਦੇ ਵਿੱਚ ਕੋਈ ਗਲਤ ਬੰਦਾ ਸੱਦਿਆ ਜਾਂਦਾ ਅਤੇ ਤੁਸੀਂ ਬਜਾਏ ਇਹਦੇ ਗਲਤੀ ਕਰ ਦਿਓ, ਪਹਿਲਾਂ ਬੁਲਾ ਲਓ, ਤੁਸੀਂ ਆਰਾਮ ਨਾਲ ਹੱਥ ਜੋੜ ਕੇ ਕਹਿ ਦਿਓ ਵੀ ਭਾਈ ਸਾਹਿਬ ਸਾਡੇ ਪ੍ਰੋਗਰਾਮ 'ਚ ਨਾ ਆਇਓ, ਇਸ ਪੱਖ ਤੱਕ ਤਾਂ ਹੈਗਾ ਠੀਕ ਹੈ। ਅਤੇ ਮੈਂ ਇਹ ਟ੍ਰੈਂਡ ਆ ਜਿਹੜਾ ਇਹਦਾ ਸਵਾਗਤ ਕਰਦਾ। ਕਈ ਵਾਰੀ ਵਿਆਹਾਂ ਦੇ ਵਿੱਚ ਸਾਡੇ ਐਵੇਂ ਵਾਧੂ ਘਾਟੂ ਬੰਦੇ ਅਸੀਂ ਸੱਦ ਲੈਂਦੇ ਹਾਂ ਪ੍ਰੈਸ਼ਰ ਦੇ ਥੱਲੇ, ਬਾਅਦ 'ਚ ਜਦੋਂ ਤੁਸੀਂ ਵੇਖਦੇ ਹੋ ਵੀ ਯਾਰ ਫਲਾਨਾ ਬੰਦਾ ਤਾਂ ਸ਼ਰਾਬ ਪੀ ਕੇ ਖਰਾਬ ਕਰਦਾ ਕੰਮ, ਫਲਾਨਾ ਬੰਦਾ ਸਾਡੇ ਉਹਨੇ ਪਾਸ ਦੇ ਵਿੱਚ ਆਹ ਨੁਕਸਾਨ ਕੀਤਾ, ਤੁਸੀਂ ਉਹਨੂੰ ਹੱਥ ਜੋੜ ਕੇ ਮਾਫ਼ੀ ਮੰਗ ਲਓ ਵੀ ਭਾਈ ਸਾਹਿਬ ਸਾਥੋਂ ਸੱਦਾ ਗਲਤ ਦਿੱਤਾ ਗਿਆ ਅਤੇ ਅਸੀਂ ਨਹੀਂ ਸੀ ਸੱਦਣਾ। ਇੱਥੋਂ ਤੱਕ ਤਾਂ ਗੱਲ ਹੈਗੀ ਠੀਕ, ਇਹ ਤਾਂ ਮੈਂ ਕਰਦਾ ਐਪਰੀਸ਼ੀਏਟ, ਇਹ ਵਧੀਆ ਟ੍ਰੈਂਡ ਆ। ਜੇ ਕਿਸੇ ਤੋਂ ਗਲਤੀ ਹੋ ਜੇ ਤਾਂ ਉਹ ਇੱਕ ਦਿਨ ਪਹਿਲਾਂ, ਦੋ ਦਿਨ ਪਹਿਲਾਂ, ਪੰਜ ਦਿਨ ਪਹਿਲਾਂ ਆਪਣਾ ਸੱਦਾ ਲੈ ਲਏ ਵਾਪਸ, ਇਹ ਰਿਵਾਜ਼ ਨਹੀਂ ਸੀ, ਇਹਨਾਂ ਨੇ ਚੰਗਾ ਰਿਵਾਜ਼ ਪਾਇਆ। ਪਰ ਹੁਣ ਆਪਾਂ ਦੇਖਦੇ ਹਾਂ ਉਹ ਵੀ ਆਪਾਂ ਚੰਗਾ ਰਿਵਾਜ਼ ਆ ਕਿ ਮਾੜਾ ਰਿਵਾਜ਼ ਆ, ਟ੍ਰੈਂਡ ਚੰਗਾ। ਹੁਣ ਸੱਦਾ ਕਿਹਨੂੰ ਦਿੱਤਾ ਇਹਨਾਂ ਨੇ, ਜਿਹੜੇ ਸਾਡੇ ਇੱਥੇ ਚੁਣੇ ਹੋਏ ਨੁਮਾਇੰਦੇ ਨੇ ਪ੍ਰਭਮੀਤ ਸਿੰਘ ਸਰਕਾਰੀਆ, ਅਤੇ ਬਾਅਦ 'ਚ ਲੈ ਲਿਆ ਵਾਪਸ। ਅੱਛਾ, ਇਹ ਵੀ ਕੋਈ ਜ਼ਰੂਰੀ ਨਹੀਂ ਵੀ ਚਲੋ ਭਾਵੇਂ ਤੁਸੀਂ ਕਿਸੇ ਨੂੰ ਚੁਣੇ ਹੋਏ ਨੁਮਾਇੰਦੇ ਨੂੰ ਸੱਦਾ ਦਿੱਤਾ, ਚੁਣਿਆ ਹੋਇਆ ਨਹੀਂ ਚੁਣਿਆ ਹੋਇਆ, ਤੁਹਾਡਾ ਪਰਸਨਲ ਪ੍ਰੋਗਰਾਮ ਰੱਖਿਆ ਹੋਇਆ ਜਾਂ ਤੁਹਾਡਾ ਔਰਗੇਨਾਈਜੇਸ਼ਨ ਦਾ ਪ੍ਰੋਗਰਾਮ ਰੱਖਿਆ ਹੋਇਆ, ਤੁਸੀਂ ਵਾਪਸ ਲੈ ਲਿਆ, ਇਹ ਵੀ ਠੀਕ ਹੈ। ਪਰ ਜਿਹੜਾ ਉਹਨਾਂ ਨੇ ਦੋਸ਼ ਲਾਇਆ ਉਹ ਬੜਾ ਘਾਤਕ ਆ। ਉਹ ਕਹਿੰਦੇ ਜੀ ਇਸ ਕਰਕੇ ਵਾਪਸ ਲੈ ਰਹੇ ਹਾਂ ਵੀ 1984 ਦੇ ਸਿੱਖ ਕਤਲੇਆਮ ਦੀ ਗੱਲ ਕੀਤੀ ਆ ਤੁਸੀਂ, ਉਹ ਕਤਲੇਆਮ ਨਹੀਂ ਤੇ ਦੰਗੇ ਸੀ, ਇਸ ਕਰਕੇ ਅਸੀਂ ਸੱਦਾ ਵਾਪਸ ਲੈ ਰਹੇ ਹਾਂ। ਹੁਣ ਇੱਥੇ ਕਾਫੀ ਰੌਲਾ ਪੈ ਜਾਂਦਾ। ਇੱਥੋਂ ਹੁਣ ਇਹ ਦਿਖਾਉਣਾ ਚਾਹੁੰਦੇ ਆ ਵੀ ਅਸੀਂ ਬੜੇ ਸਿਆਣੇ ਬੰਦੇ ਹਾਂ ਅਤੇ ਅਸੀਂ ਸਿਆਣਫ ਆਪਣੀ ਵਰਤ ਰਹੇ ਹਾਂ ਸਮਾਜ ਨੂੰ ਵੰਡਣ ਦੇ ਵਿੱਚ। ਜਿਹੜੀ ਇੱਕ ਚੀਜ਼ ਪ੍ਰਵਾਨਿਤ ਆ, ਪ੍ਰਮਾਣਿਕ ਆ, ਤੁਹਾਡੇ ਜਿਹੜੇ ਗੁਰੂ ਘੰਟਾਲ ਨੇ, ਰਾਜਨਾਥ ਸਿੰਘ ਵਰਗੇ, ਉਹਨਾਂ ਨੇ ਵੀ ਕਹਿਤਾ ਵੀ ਇਹ ਜੈਨੋਸਾਈਡ ਸੀ। ਚਲੋ ਮੈਂ ਕਹਿੰਦਾ ਜੀ ਭਾਵੇਂ ਕਿਸੇ ਨੇ ਵੀ ਨਾ ਕਿਹਾ ਹੋਵੇ ਜੈਨੋਸਾਈਡ, ਅਤੇ ਭਾਵੇਂ ਜੈਨੋਸਾਈਡ ਹੋਵੇ ਵੀ ਨਾ, ਸਪੋਜ਼ ਕਰ ਲਓ ਆਪਾਂ, ਆਪਾਂ ਤਾਂ ਕਹਿੰਦੇ ਹਾਂ ਨਾ ਜੈਨੋਸਾਈਡ ਸੀ, ਸਿੱਖ ਕਤਲੇਆਮ ਸੀ ਇਹ, ਧਾਰਮਿਕ ਘੱਟ ਗਿਣਤੀਆਂ ਦੇ ਕਤਲੇਆਮ ਉੱਥੇ ਹੁੰਦੇ ਆ, ਮੁਸਲਮਾਨਾਂ ਦਾ ਹੁੰਦਾ, ਸਿੱਖਾਂ ਦਾ ਹੋਇਆ, ਆਦਿਵਾਸੀਆਂ ਦੇ ਹੁੰਦੇ ਨੇ। ਪਰ ਤੁਸੀਂ ਇਹ ਦੋਸ਼ ਲਾਓ ਵੀ ਤੁਸੀਂ ਭਾਈ ਉਹਦੀ ਗੱਲ ਕਰਦੇ ਹੋ ਇਸ ਕਰਕੇ ਨਹੀਂ ਸਦਨਾ, ਇਹਦਾ ਮਤਲਬ ਜੇ ਕੋਈ ਬੰਦਾ ਕਿਤੇ ਕਤਲੇਆਮ ਦੀ ਜਾਂ ਦੰਗਿਆਂ ਦੀ ਜਾਂ ਲੜਾਈ ਝਗੜੇ ਦੀ ਗੱਲ ਕਰਦਾ ਅਤੇ ਜਿਹੜਾ ਤੁਹਾਡੀ ਵਿਚਾਰਧਾਰਾ ਦੇ ਮੁਤਾਬਕ ਫਿੱਟ ਨਹੀਂ ਬੈਠਦਾ, ਤਾਂ ਫਿਰ ਆਪਣੀ ਵਿਚਾਰਧਾਰਾ ਜਿਹੜੀ ਪਰਖ ਕੇ ਵੇਖੋ ਵੀ ਸਾਡੀ ਵਿਚਾਰਧਾਰਾ 'ਚ ਕਿਤੇ ਕੋਈ ਫਰਕ ਤਾਂ ਨਹੀਂ ਹੈ। ਅਤੇ ਡੈਫੀਨੇਟਲੀ ਫਰਕ ਹੈਗਾ ਭਾਈ, ਤੁਸੀਂ ਆਪਣੀ ਇਹ ਗੱਲ ਕਰਕੇ ਆਪਣਾ ਜਿਹੜਾ ਚਿਹਰਾ ਉਹ ਦਿਖਾਤਾ। ਹੁਣ ਇੱਥੇ ਗੱਲ ਆ ਜਾਂਦੀ ਹੈ ਬਈ ਜੇ ਤਾਂ ਸਰਦਾਰ ਪ੍ਰਭਮੀਤ ਸਿੰਘ ਸਰਕਾਰੀਆ ਨੂੰ ਬੁਲਾਇਆ ਇਹਨਾਂ ਨੇ ਅਤੇ ਸੱਦਾ ਵਾਪਸ ਲੈ ਲੈਂਦੇ ਵੀ ਭਾਈ ਇੱਥੇ ਕੈਨੇਡੀਅਨ ਕੁਛ ਮੁੱਦੇ ਸੀ, ਕੰਜ਼ਰਵੇਟਿਵ ਸਰਕਾਰ ਨੇ ਅਤੇ ਤੁਸੀਂ ਬ੍ਰੈਂਪਟਨ ਦੇ ਚੁਣੇ ਹੋਏ ਨੁਮਾਇੰਦੇ ਸੀ, ਤੁਸੀਂ ਸਾਡੀ ਖਾਤਰ ਬੋਲੇ ਨਹੀਂ, ਤੁਸੀਂ ਇੱਥੋਂ ਦੀ ਯੂਨੀਵਰਸਿਟੀ ਜਾਂ ਇੱਥੋਂ ਦਾ ਹੋਸਪਿਟਲ ਦਾ ਮੁੱਦਾ ਜਾਂ ਲੋਕਾਂ ਦੇ ਮੁੱਦੇ ਜਾਂ ਜਿੱਥੇ ਕੱਟ ਲਾਇਆ ਜਾ ਰਿਹਾ ਸੇਵਾਵਾਂ 'ਤੇ ਵੀ ਤੁਸੀਂ ਮੂੰਹ ਬੰਦ ਕਰਕੇ ਰੱਖੀ ਰੱਖਦੇ ਹੋ। ਤੁਸੀਂ ਸਦਾ ਹੀ ਆਪਣੀ ਪ੍ਰਮੋਸ਼ਨ ਵਾਸਤੇ, ਜਿਵੇਂ ਹੁਣ ਤੁਹਾਨੂੰ ਐਮ ਪੀ ਪੀ ਤੋਂ ਸਹਾਇਕ ਮੰਤਰੀ ਬਣਾ ਰਿਹਾ, ਤੁਹਾਡੀ ਝਾਕ ਇੱਧਰ ਸੀ, ਇਸ ਕਰਕੇ ਤੁਸੀਂ ਲੋਕਾਂ ਦੇ ਹੱਕ 'ਚ ਬੋਲੇ ਨਹੀਂ। ਜੇ ਇਸ ਗੱਲ 'ਤੇ ਸੱਦਾ ਵਾਪਸ ਲੈਂਦੇ ਤਾਂ ਮੈਂ ਬਹੁਤ ਸਵਾਗਤ ਕਰਨਾ ਸੀ, ਤੁਸੀਂ ਵੀ ਸਵਾਗਤ ਕਰਨਾ ਸੀ ਵੀ ਦੇਖੋ ਬੜੀ ਚੰਗੀ ਗੱਲ ਕੀਤੀ ਅਤੇ ਹੁਣ ਸਾਰੇ ਪਾਸਿਓਂ ਤੁਹਾਡੀ ਹੋ ਰਹੀ ਆ ਨਿਖੇਧੀ। ਅਸੀਂ ਆਪਣੇ ਰੇਡੀਓ 'ਤੇ ਸੱਦਾ ਦਿੰਦੇ ਹਾਂ ਵੀ ਜੇ ਤੁਹਾਡਾ ਕੋਈ ਵੀ ਤੁਹਾਨੂੰ ਲੱਗਦਾ ਤੁਹਾਡਾ ਵਾਜਬ ਕਾਰਨ ਹੈਗਾ, ਤੁਸੀਂ ਠੀਕ ਕੀਤਾ, ਤਾਂ ਤੁਸੀਂ ਸਾਡੇ ਰੇਡੀਓ 'ਤੇ ਜਾਂ ਕਿਸੇ ਵੀ ਹੋਰ ਰੇਡੀਓ 'ਤੇ ਜਾ ਕੇ ਆਪਣਾ ਪੱਖ ਆ ਜਿਹੜਾ ਉਹ ਸਪਸ਼ਟ ਕਰੋ ਜ਼ਰੂਰ। ਪਰ ਮੈਨੂੰ ਲੱਗਦਾ ਵੀ ਹਿੰਮਤ ਹੈ ਨਹੀਂ, ਉਹਨਾਂ ਨੇ ਜਿਹੜਾ ਕੰਮ ਕਰਨਾ ਸੀ ਆਪਣਾ ਕਰਤਾ, ਨਾ ਸਦਭਾਵਨਾ ਅਤੇ ਪਾਇਆ ਪਾੜਾ। ਉਹ ਜਿਵੇਂ ਕਹਾਵਤ ਹੁੰਦੀ ਹੈ ਨਾ, ਆਂਖ ਕਾ ਅੰਧਾ ਨਾਮ ਨਯਨ ਸੁੱਖ, ਉਹ ਹੱਲ ਕੀਤਾ ਜੀ। ਇਹ ਜੇ ਟ੍ਰੈਂਡ ਜਿਹੜੇ ਮਾੜੇ ਹੁੰਦੇ ਨੇ, ਜੇ ਤੁਸੀਂ ਸਟੈਂਡ ਲਿਆ ਤਾਂ ਲੋਕਾਂ ਦੀ ਖਾਤਰ ਸਟੈਂਡ ਲੈਣਾ ਸੀ। ਬ੍ਰੈਂਪਟਨ ਕਨੇਡਾ ਆਪਣੇ ਓਨਟੈਰੀਓ ਦੇ ਲੋਕ, ਕਿਉਂਕਿ ਉਹ ਚੁਣੇ ਹੋਏ ਨੁਮਾਇੰਦੇ ਇੱਥੋਂ ਦੇ ਨੇ। ਅੱਛਾ, ਦੂਸਰੀ ਗੱਲ ਇਹ ਵੀ ਹੈਗੀ ਆ, ਐਂ ਵੀ ਨਹੀਂ ਅਹਿਸਾਸ ਕਰਾਇਆ ਜਾਂਦਾ ਹੁੰਦਾ ਕਿਸੇ ਨੂੰ ਵੀ ਅਸੀਂ ਤੁਹਾਨੂੰ ਭਾਈ ਪ੍ਰੋਗਰਾਮ 'ਚ ਸੱਦਿਆ ਅਤੇ ਵਾਪਸ ਲੈ ਲਿਆ। ਜੇ ਤੁਹਾਡੇ ਵਿੱਚ ਜਾਂ ਕਿਸੇ ਹੋਰ ਦੇ ਵਿੱਚ ਵੀ ਜਿਹਨੇ ਲੋਕਾਂ ਦੀ ਪੱਖ ਦੀ ਕੋਈ ਗੱਲ ਕਰਨੀ ਹੈ ਉਹਦੇ 'ਚ ਦਲੇਰੀ ਹੈ, ਤਾਂ ਮੈਂ ਤਾਂ ਕਹਿੰਦਾ ਸਰਦਾਰ ਪ੍ਰਭਮੀਤ ਸਰਕਾਰੀ ਆ ਕਿ ਉਹ ਦੂਜੇ ਸਾਰੇ ਐਮ ਪੀ ਪੀ ਨੂੰ ਸੱਦਣ, ਸੱਦਾ ਦੇਣ, ਉੱਥੇ ਉਹਨਾਂ ਨੂੰ ਬਿਠਾਉਣ, ਬੋਲਣ ਦਾ ਦੇਣ ਮੌਕਾ, ਅਤੇ ਉਹਨਾਂ ਨੂੰ ਠਾ ਠਾ ਕਰਨ ਸਵਾਲ ਵੀ ਭਾਈ ਵੀਰ ਜੀ ਸੁਣੋ, ਤੁਹਾਨੂੰ ਅਸੀਂ ਇਸ ਕਰਕੇ ਐਮ ਪੀ ਪੀ ਬਣਾਇਆ ਸੀ, ਇਸ ਕਰਕੇ ਚੁਣਿਆ ਸੀ ਵੀ ਤੁਸੀਂ ਲੋਕਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰੋਗੇ, ਪਰ ਤੁਸੀਂ ਤਾਂ ਚੁੱਪ ਕਰਕੇ ਬੈਠ ਗਏ। ਤੁਸੀਂ ਤਾਂ ਅਗੇਨ, ਤੁਸੀਂ ਹੁਣ ਅੱਜ ਤੁਹਾਡੇ ਪਾਵਰ ਥੋੜ੍ਹੀ ਜਿਹੀ ਜ਼ਿਆਦਾ, ਤੁਸੀਂ ਪਹਿਲਾਂ ਸਿੰਪਲ ਇੱਕ ਐਮ ਪੀ ਪੀ ਸੀ, ਅੱਜ ਤੁਸੀਂ ਸਹਾਇਕ ਮੰਤਰੀ ਹਾਂ, ਹੁਣ ਤਾਂ ਬੋਲੋ, ਸਾਨੂੰ ਉਡੀਕਦਿਆਂ ਨੂੰ ਸਾਲ ਡੇਢ ਸਾਲ ਹੋ ਗਿਆ, ਅਤੇ ਜੇ ਨਹੀਂ ਬੋਲਣਾ ਭਾਈ ਤਾਂ ਫਿਰ ਅਸੀਂ ਤੁਹਾਨੂੰ ਆਪਣਾ ਲੀਡਰ ਕਿਵੇਂ ਮੰਨੀਏ। ਉਹਨਾਂ ਨੂੰ ਸਵਾਲ ਜਵਾਬ ਕਰਦੇ ਸਾਹਮਣੇ ਬਿਠਾ ਕੇ। ਇਹ ਨਹੀਂ ਹੁੰਦਾ ਬਈ ਜੇ ਤੁਹਾਡਾ ਕਿਸੇ ਨੇ ਕੰਮ ਨਹੀਂ ਕੀਤਾ, ਤੁਸੀਂ ਚੁਣ ਕੇ ਵੀ ਭੇਜਤਾ, ਤੁਸੀਂ ਉਦੋਂ ਟਾਲਾ ਵੱਟੋ। ਸੱਦੋ ਉਹਨਾਂ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ, ਸੱਦ ਕੇ ਉਹਨਾਂ ਨੂੰ ਸਵਾਲ ਜਵਾਬ ਕਰੋ, ਅਤੇ ਜੇ ਉਹ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਤਾਂ ਫਿਰ ਭਾਈ ਤੁਸੀਂ ਅਖਬਾਰਾਂ 'ਚ ਆਰਟੀਕਲ ਲਿਖੋ, ਸੋਸ਼ਲ ਮੀਡੀਆ 'ਤੇ ਬੋਲੋ, ਤੁਸੀਂ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਜਾ ਕੇ ਜਦੋਂ ਤੁਹਾਨੂੰ ਸੱਦਿਆ ਜਾਂਦਾ ਮੀਟਿੰਗਾਂ 'ਚ ਜਾ ਕੇ ਉੱਥੇ ਜਾ ਕੇ ਬੋਲੋ, ਤੁਸੀਂ ਰੇਡੀਓ ਟੀ ਵੀ 'ਤੇ ਜਿਹੜੇ ਟਾਕ ਸ਼ੋਅਜ਼ ਹੁੰਦੇ ਆ ਉੱਥੇ ਗੱਲ ਕਰੋ। ਪਰ ਇੰਨੀ ਹਿੰਮਤ ਹੈ ਨਹੀਂ ਜੀ, ਦਲੇਰੀ ਹੈ ਨਹੀਂ, ਉਹਨਾਂ ਨੇ ਇੱਕ ਏਜੰਡੇ ਦੇ ਤਹਿਤ ਕੰਮ ਕਰ ਰਹੇ, ਇੱਥੇ ਕਾਫੀ ਔਰਗਨਾਈਜੇਸ਼ਨਸ ਨੇ ਜਿਹੜੀਆਂ ਏਜੰਡੇ ਦੇ ਤਹਿਤ ਕੰਮ ਕਰਦੀਆਂ ਲੋਕਾਂ 'ਚ ਪਾੜਾ ਪਾਉਣ ਦੀਆਂ, ਅਸੀਂ ਜੀ ਸਿੱਖਾਂ, ਅਸੀਂ ਜੀ ਹਿੰਦੂ ਹਾਂ, ਅਸੀਂ ਮੁਸਲਮਾਨ ਹਾਂ, ਇਹ ਉਸ ਏਜੰਡੇ ਦੇ ਤਹਿਤ ਕੰਮ ਆ ਜਿਹੜਾ ਕਰ ਰਹੇ ਨੇ। ਪ੍ਰਭਮੀਤ ਸਰਕਾਰੀਆ ਜਿਹੜੇ ਹੈਗੇ ਨੇ ਜਾਂ ਹੋਰ ਐਮ ਪੀ ਪੀ ਨੇ, ਕਿਸੇ ਦੀ ਉਹਨਾਂ ਨਾਲ ਨੇੜਤਾ ਹੋ ਸਕਦੀ ਹੈ, ਕਿਸੇ ਦਾ ਉਹਨਾਂ ਨਾਲ ਵਿਚਾਰਧਾਰਕ ਮਤਭੇਦ ਹੋ ਸਕਦਾ, ਪਰ ਇਹ ਹੈ ਕਿ ਜੇ ਤੁਸੀਂ ਪਹਿਲਾਂ ਬੁਲਾ ਲਿਆ ਸੀ, ਜੇ ਕੋਈ ਵਾਜਬ ਕਾਰਨ ਹੁੰਦਾ ਤਾਂ ਤੁਸੀਂ ਸੱਦਾ ਵਾਪਸ ਲੈ ਲਿਆ, ਫਿਰ ਵੀ ਠੀਕ ਹੋਣਾ ਸੀ। ਜੇ ਬੁਲਾ ਲਿਆ ਸੀ, ਤੁਸੀਂ ਉਹਨਾਂ ਨੂੰ ਸਵਾਲ ਜਵਾਬ ਕਰਨੇ ਸੀ, ਜੇ ਤੁਹਾਡਾ ਪੱਖ, ਜੇ ਤੁਹਾਡੇ ਕੋਲ ਕੋਈ ਨਵਾਂ ਪੱਖ ਹੈਗਾ, ਕਿਸੇ ਨਵੇਂ ਐਂਗਲ ਤੋਂ ਤੁਸੀਂ 84 ਦੇ ਕਤਲੇਆਮ ਨੂੰ ਵੇਖ ਰਹੇ ਹੋ, ਉਹ ਸਾਨੂੰ ਵੀ ਦੱਸੋ ਭਾਈ ਕਿਸ ਤਰ੍ਹਾਂ ਵੇਖ ਰਹੇ ਹੋ ਤੁਸੀਂ, ਕਿਸ ਤਰ੍ਹਾਂ ਉਹ ਕਤਲੇਆਮ ਨਹੀਂ ਸੀ, ਪ੍ਰੂਵ ਕਰੋ ਵੀ ਉਹ ਕਤਲੇਆਮ ਨਹੀਂ ਸੀ, ਅਸੀਂ ਵੀ ਤੁਹਾਡੀ ਗੱਲ ਸੁਣੀਏ। ਪਰ ਜਿਵੇਂ ਮੈਂ ਪਹਿਲਾਂ ਕਿਹਾ ਜੀ, ਏਜੰਡੇ ਦੇ ਤਹਿਤ ਕੰਮ ਕਰ ਰਹੇ ਨੇ, ਇਹਨਾਂ ਤੋਂ ਸਾਵਧਾਨ ਹੋਣ ਦੀ ਲੋੜ ਆ। ਵੈਸੇ ਤਾਂ ਜਿਹੜੇ ਕੱਟੜਪੰਥੀ ਹੁੰਦੇ ਨੇ ਇਹਨਾਂ ਤੋਂ ਸਦਾ ਹੀ ਸਾਵਧਾਨ ਹੋਣ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਇਹ ਉੱਤੋਂ ਦੇਖਣ ਨੂੰ ਬੜੇ ਸਾਊ ਲੱਗਦੇ ਹੁੰਦੇ ਨੇ, ਅੰਦਰ ਇਹਨਾਂ ਦੇ ਵਿੱਚ ਮੂਰਖਤਾ ਦੇ ਅੰਸ਼ ਹੁੰਦੇ ਨੇ, ਅਤੇ ਜਦੋਂ ਮੂਰਖ ਵੱਡੀ ਗਿਣਤੀ 'ਚ ਇਕੱਠੇ ਹੋਣ ਲੱਗ ਜਾਣ ਉਹ ਤਾਕਤ ਬਣ ਜਾਂਦੇ ਨੇ। ਜਿਹੜੇ ਰਿਲੀਜੀਅਸ ਫਨੈਟਿਕਸ ਹੁੰਦੇ ਨੇ ਖਾਸ ਕਰਕੇ, ਜਾਂ ਜਿਹੜੇ ਰਾਸ਼ਟਰਵਾਦ ਦਾ ਰਾਗ ਸਦਾ ਹੀ ਲਾਪਦੇ ਰਹਿੰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ, ਇਹਨਾਂ ਤੋਂ ਸਾਵਧਾਨ ਹੋਣ ਦੀ ਜ਼ਰੂਰਤ ਆ। ਜਦੋਂ ਇਹਨਾਂ ਦੀ ਗਿਣਤੀ ਵਧਣ ਲੱਗ ਜੇ ਤਾਂ ਇਹਨਾਂ ਦੇ ਖਿਲਾਫ ਜਿਹੜੀਆਂ ਮਾਨਵਤਾਵਾਦੀ ਤਾਕਤਾਂ ਹੈਗੀਆਂ ਉਹਨਾਂ ਨੂੰ ਪ੍ਰਾਇਓਰਟੀ 'ਤੇ ਮਸਲਾ ਲੈ ਕੇ ਇਹਨਾਂ ਦੇ ਖਿਲਾਫ ਆ ਜਿਹੜੀ ਵਿਚਾਰਧਾਰਕ ਜੰਗ ਆ, ਜਿਹੜੀ ਆਈਡੀਓਲੋਜੀਕਲ ਵਾਰ ਆ, ਜਿਹੜੀ ਸ਼ੁਰੂ ਕਰਨੀ ਚਾਹੀਦੀ ਹੈ। ਤੁਹਾਨੂੰ ਵੀ ਸੋਚਣਾ ਚਾਹੀਦਾ ਵੀ ਜਿਹੜੇ ਅੱਜ ਸਾਨੂੰ ਸਿੱਖ, ਹਿੰਦੂ, ਮੁਸਲਮਾਨਾਂ 'ਚ ਵੰਡ ਰਹੇ ਨੇ, ਇਹਨਾਂ ਦੇ ਚਿਹਰੇ ਮੂਹਰੇ ਕੀ ਨੇ, ਇਹ ਪਿੱਛੋਂ ਇਹਨਾਂ ਦੀਆਂ ਤਾਰਾਂ ਕਿੱਥੋਂ ਤੱਕ ਜੁੜਦੀਆਂ ਨੇ, ਸਾਵਧਾਨ ਰਿਹਾ ਕਰੋ ਦੋਸਤੋ, ਕਿਉਂਕਿ ਇਹਨਾਂ ਦੀ ਕਾਫੀ ਦਖਲਅੰਦਾਜ਼ੀ ਹੈ ਜਿਹੜੀ ਸਾਡੇ ਇੱਥੋਂ ਦੇ ਸਿਸਟਮ 'ਚ ਹੋ ਰਹੀ ਹੈ। ਅਤੇ ਇੱਕ ਜਿਹੜਾ ਇਹਨਾਂ ਨੇ, ਮੈਂ ਵਾਰ ਵਾਰ ਕਹਿੰਦਾ ਹੁੰਦਾ, ਸਾਡੇ ਪਹਿਲੇ ਦੇਸ਼ਾਂ 'ਚ ਬੜਾ ਕੁਝ ਚੰਗਾ ਸੀ ਪਰ ਬੜਾ ਕੁਝ ਮਾੜਾ ਸੀ। ਜਿਹੜਾ ਮਾੜਾ ਸੀ ਨਾ, ਜਿਹੜਾ ਟੋਕਰਾ ਉਹ ਇਹਨਾਂ ਨੇ ਆਪਦੇ ਦਿਮਾਗਾਂ 'ਚ ਚੱਕਿਆ ਹੋਇਆ, ਸਮਾਂ ਵਿਹਾ ਚੁੱਕੀ ਆਈਡੀਓਲੋਜੀ ਹੈ ਜਿਹੜੀ, ਸਮਾਂ ਵਿਹਾ ਚੁੱਕੇ ਵਿਚਾਰ ਨੇ, ਉਹਦਾ ਖਲਾਰਾ ਇੱਥੇ ਪਾਉਂਦੇ ਨੇ, ਆ ਕੇ ਪ੍ਰੋਗਰਾਮਾਂ 'ਚ ਵੀ ਪਾਉਂਦੇ ਨੇ, ਇਹਨਾਂ ਤੋਂ ਸਾਵਧਾਨ ਹੋਣ ਦੀ ਜ਼ਰੂਰਤ ਆ। ਇੱਕ ਕਾਲ ਲੈਂਦੇ ਹਾਂ ਜੀ, ਕਾਲ ਤੋਂ ਬਾਅਦ ਫਿਰ ਆਪਾਂ ਸ਼ਿਵਿੰਦਰ ਨੂੰ ਲਵਾਂਗੇ। ਹਾਂਜੀ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਹਾਂਜੀ ਬਰਾੜ ਸਾਹਿਬ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਰ। ਦੇਖੋ ਗੱਲ ਇੱਦਾਂ ਆ,
ਹਾਂਜੀ
ਦੇਖੋ ਹੁਣ ਤੁਸੀਂ ਇੱਕ ਥੋੜਾ ਜਿਹਾ ਆਪਾਂ ਦੂਜੇ ਐਂਗਲ ਤੋਂ ਗੱਲ ਕਰਦੇ, ਕੋਈ ਵੀ ਆਰਗੇਨਾਈਜੇਸ਼ਨ,
ਹਾਂਜੀ,
ਕਿਉਂਕਿ ਇੱਕ ਗੱਲ ਤੁਹਾਡੀ ਬੜੀ ਪੱਕੀ ਆ ਵੀ ਇਹ ਜਿੱਦਾਂ ਮਤਲਬ ਕਿ ਤੱਕ ਕੇ ਨਾ ਕਿਸੇ ਏਜੰਡੇ ਤਹਿਤ ਇਹ ਚੀਜ਼ ਕੀਤਾ ਗਿਆ। ਅਦਰਵਾਈਜ਼ ਦੇਖੋ ਹੁਣ ਜਿੱਦਾਂ ਤੁਸੀਂ ਕੋਈ ਤੁਹਾਡੀ ਆਪਣੇ ਆਪਣੇ ਰੀਅਲ ਸਟੇਟ ਦੀ ਕੋਈ ਵੀ ਆਰਗੇਨਾਈਜੇਸ਼ਨ ਆ, ਤੁਹਾਡੇ ਫੰਕਸ਼ਨ ਆਮ ਹੀ ਹੁੰਦੇ ਰਹਿੰਦੇ।
ਹਾਂਜੀ।
ਹੁਣ ਤੁਹਾਡੀ ਆਰਗੇਨਾਈਜੇਸ਼ਨ ਦੇ ਜਿਹੜੇ ਪ੍ਰਬੰਧਕ ਆ, ਉਹਨਾਂ ਨੇ ਕਿਹਨੂੰ ਇਨਵਾਈਟ ਕੀਤਾ ਆ? ਉਹ ਤੁਸੀਂ ਐਜ ਏ ਰਿਐਲਟਰ ਨੂੰ, ਤੁਹਾਨੂੰ ਵੀ ਉੱਥੇ ਹਾਲ 'ਚ ਪਹੁੰਚ ਕੇ ਪਤਾ ਲੱਗਦਾ ਕਿਹਨੂੰ ਕਿਹਨੂੰ ਇਨਵਾਈਟ ਕੀਤਾ। ਉਹ ਕਿਹੜਾ ਕੱਲੇ ਸਾਰਿਆਂ ਨੂੰ ਦੱਸ ਕੇ ਕਰਦੇ ਪਏ ਸੀ ਕਿਹਨੂੰ ਕਿਹਨੂੰ ਇਨਵੀਟੇਸ਼ਨ ਭੇਜਿਆ, ਰਾਈਟ? ਜੇ ਹੁਣ ਮਿਸਟਰ ਸਰਕਾਰੀਆ ਨੂੰ ਇਨਵੀਟੇਸ਼ਨ ਉਹਨੇ ਦਿੱਤਾ ਸੀ, ਕੈਂਸਲ ਵੀ ਕਰ ਦਿੱਤਾ, ਤੇ ਇਹਦੇ ਉੱਤੇ ਹਾਂ ਮੀਡੀਆ 'ਚ ਇਹਦਾ ਮਤਲਬ ਕਿ ਬਈ ਮਤਲਬ ਕਿ ਕਿਸੇ ਤਹਿਤ ਦਿੱਤਾ ਗਿਆ, ਜਾਣ ਕੇ ਰੌਲਾ ਪਾਉਣ ਲਈ ਬੇਇੱਜ਼ਤੀ ਕਰਨ ਲਈ ਪਿਆ, ਅਸੀਂ ਅਸੀਂ ਦਿੱਤਾ ਸੀ, ਅਦਰਵਾਈਜ਼ ਕੈਂਸਲ ਕਰ ਵੀ ਦਿੱਤਾ, ਉਹਨੂੰ ਈਮੇਲ ਭੇਜ ਦਿੱਤੀ, ਤੀਸਰੇ ਬੰਦੇ ਨੂੰ ਤਾਂ ਕਿਸੇ ਨੂੰ ਪਤਾ ਨਹੀਂ ਸੀ ਲੱਗਦਾ।
ਬਿਲਕੁਲ ਬਿਲਕੁਲ ਬਿਲਕੁਲ।
ਜਿਹੜੀ ਬਾਹਰ ਗੱਲ, ਜਿਹੜੀ ਬਾਹਰ ਗੱਲ ਆਈ ਇਹਦਾ ਮਤਲਬ ਨਹੀਂ ਜਾਣ ਕੇ ਇਹ ਲੀਕ ਕੀਤਾ ਵੀ ਤਾਂ ਕਿ ਇਹ ਰੌਲਾ ਪਾਵੇ ਬੇਇੱਜ਼ਤੀ, ਅਦਰਵਾਈਜ਼ ਉਹਨੇ ਇਨਵੀਟੇਸ਼ਨ ਭੇਜਿਆ ਉਹਦਾ ਵੀ ਕਿਸੇ ਤੀਜੇ ਬੰਦੇ ਨੂੰ ਨਹੀਂ ਪਤਾ, ਉਹਨੇ ਕੈਂਸਲ ਕੀਤਾ ਉਹ ਵੀ ਕਿਸੇ ਤੀਜੇ ਬੰਦੇ ਨੂੰ ਨਹੀਂ ਪਤਾ, ਸਵਾਏ ਭੇਜਿਆ ਇਹਨਾਂ ਆਪਣੇ ਜਿਹਨੇ ਇਨਵਾਈਟ ਕੀਤਾ ਅਤੇ ਜਿਹਨੂੰ ਇਨਵਾਈਟ ਕੀਤਾ, ਦੋਨਾਂ ਤੋਂ ਸਵਾ ਕਿਸੇ ਨੂੰ ਪਤਾ ਨਹੀਂ ਹੋਣਾ ਚਾਹੀਦਾ ਇਸ ਚੀਜ਼ ਦਾ।
ਹਾਂਜੀ ਬਿਲਕੁਲ ਠੀਕ ਹੈ ਜੀ।
ਤੀਜੀ ਗੱਲ ਸਰ ਇਹ ਆ ਵੀ ਇੱਕ ਥੋੜਾ ਜਿਹਾ ਜਿਹੜੇ ਆਪਣੇ ਜਿਹੜਾ ਐਮ ਪੀ ਸਾਹਿਬਾਨ ਵੀ ਆ, ਹੁਣ ਇਹਨਾਂ ਨੂੰ ਵੀ ਥੋੜਾ ਜਿਹਾ ਇਹ ਦੇਖਣਾ ਚਾਹੀਦਾ ਵੀ ਹੁਣ ਜਿਹੜੇ ਆਪਣੇ ਮਿਸਟਰ ਸਰਕਾਰੀਆ ਦੇ ਕੋ ਐਮ ਪੀ ਆ ਜਾਂ ਐਮ ਪੀ ਪੀ ਆ ਉਹਨਾਂ ਦੇ, ਠੀਕ ਨੀ? ਹੁਣ ਵੀ ਜੇ ਚਾਰ ਬੰਦੇ ਉੱਠ ਕੇ ਕੋਈ ਆਰਗੇਨਾਈਜੇਸ਼ਨ ਕੋਈ ਵੀ ਰਜਿਸਟਰਡ ਕਰਾ ਲਈ ਤਾਂ ਵੀ ਤੁਸੀਂ ਮਤਲਬ ਕਿ ਉਹਨਾਂ ਦੀ ਇਨਪੁਟ ਕੀ ਆ ਕਮਿਊਨਿਟੀ ਦੇ ਵਿੱਚ ਜਾਂ ਕੰਟਰੀ ਇੱਥੇ ਆਪਣੇ ਕੈਨੇਡਾ ਵਾਸਤੇ ਜਾਂ ਕਿਵੇਂ ਆਪਣੇ ਓਨਟਾਰੀਓ ਵਾਸਤੇ ਜਾਂ ਕੰਮ ਟੋਰਾਂਟੋ ਵਾਸਤੇ, ਰਾਈਟ? ਵੀ ਤਾਂ ਤਾਂ ਤੁਸੀਂ ਉਹਨਾਂ ਨੂੰ ਇੰਨੀ ਇੰਪੋਰਟੈਂਸ ਦਿਓ ਵੀ ਕੀ ਉਹ ਜਾਣ ਕੇ ਤੁਹਾਡੇ ਵਿੱਚ ਪਾੜਾ ਪਾ ਰਹੇ ਤਾਂ ਤੁਸੀਂ ਤੁਹਾਨੂੰ ਵੀ ਉਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਮੇਰੇ ਖਿਆਲ 'ਚ, ਜਿਹੜੇ ਉਹਦੇ ਕੋ ਐਮ ਪੀ ਜਾਂ ਕੋ ਐਮ ਪੀ ਪੀ ਜਾਂ ਉਹਨਾਂ ਨੂੰ ਵੀ ਜੇ ਕਿਸੇ ਇਨਵੀਟੇਸ਼ਨ ਗਿਆ ਵੀ ਆ ਤਾਂ ਉਹਨਾਂ ਨੂੰ ਵੀ ਪਾੜ ਕੇ ਛੱਡ ਦੇਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਮਤਲਬ ਕਿ ਪ੍ਰੋਪਰ ਜਵਾਬ ਮਿਲ ਸਕੇ।
ਇਹ ਜੀ ਪਾੜ ਕੇ ਨਹੀਂ ਸਿੱਟਦੇ ਜਿਹੜੇ ਐਮ ਪੀ ਐਮ ਪੀ ਪੀਜ ਨੇ, ਇਹਨਾਂ ਨੇ ਆਪਣਾ ਚਿਹਰਾ ਦਿਖਾਉਣਾ ਹੁੰਦਾ, ਇਹਨਾਂ ਨੂੰ ਪਤਾ ਹੈ ਥਿਊਰੀ ਦਾ ਵੀ ਜਿਹੜੀ ਚੀਜ਼ ਦਿਸਦੀ ਆ ਉਹੀ ਵੇਖਦੀ ਆ, ਹਰੇਕ ਪ੍ਰੋਗਰਾਮ ਦੇ ਵਿੱਚ ਜਾ ਕੇ ਨਾ ਆਪਣਾ ਚਿਹਰਾ ਦਿਖਾਉਂਦੇ ਨੇ। ਜੇ ਇਹਨਾਂ ਨੂੰ ਕੋਈ ਨਾਂ ਵੀ ਸੱਦੇ ਨਾ ਵੀਰ ਜੀ, ਮੈਂ ਤੁਹਾਨੂੰ ਦੱਸਦਾ, ਜਿਹਨਾਂ ਨੂੰ ਨਾਂ ਵੀ ਸੱਦੇ ਕੋਈ, ਇਹ ਫਿਰ ਵੀ ਜਿੱਥੇ ਲੋਕਾਂ ਨੇ 100-200 ਬੰਦੇ ਨੇ ਇਕੱਠਾ ਹੋਣਾ ਹੁੰਦਾ ਨਾ, ਉੱਥੇ ਇਹ ਪਹੁੰਚਦੇ ਨੇ ਜਿੱਥੇ ਇਹਨਾਂ ਨੂੰ ਪਤਾ ਵੀ ਸਾਨੂੰ ਸਵਾਲ ਹੋਣੇ, ਬਿਲਕੁਲ ਨਹੀਂ ਜਾਂਦੇ।
ਅਗਰ ਉਹ ਕੱਲ ਜਿੱਥੇ ਕਿਤੇ ਤੁਹਾਨੂੰ ਮਿਲਦੇ ਆ ਉੱਥੇ ਉਹਨਾਂ ਦੀ ਲਾਭਾ ਕਰੋ, ਚਾਹ ਬੰਦੇ ਦੇ ਸਾਹਮਣੇ ਕਿ ਭਾਈ ਤੁਹਾਨੂੰ ਆਪਣੇ ਜਿਹੜਾ ਕੋ ਐਮ ਪੀ ਆ ਜਿਹੜਾ ਇੱਥੇ ਦਾ ਨੁਮਾਇੰਦਾ ਆ ਇਲੈਕਟਡ ਉਹਦੇ ਲਈ ਖੜਾ ਹੋਣਾ ਚਾਹੀਦਾ ਸੀ, ਜਾਂ ਜਿਹੜੇ ਕਿਸੇ ਚੋਣੋਂ ਅਨਨੋਨ ਬੰਦਿਆਂ ਨੇ ਕੋਲ ਰਜਿਸਟਰਡ ਕਰਾਈ ਆ ਜਾਂ ਉਹਨਾਂ ਦੇ ਪਿੱਛੇ ਲੱਗ ਕੇ ਤੁਸੀਂ ਆਪਣੇ ਬੰਦੇ ਨੇ ਇੰਸਲਟ ਕਰਵਾਓ, ਉਹਦੀ ਸੈਲਫ ਰਿਸਪੈਕਟ ਨੂੰ ਹਲਟ ਕਰਾਓ, ਰਾਈਟ?
ਦੇਖੋ ਜੀ, ਜਦੋਂ ਬੰਦਾ ਪੋਲੀਟੀਸ਼ੀਅਨ ਬਣਦਾ ਉਹ ਸੈਲਫ ਰਿਸਪੈਕਟ ਘਰੇ ਰੱਖਿਆ ਹੁੰਦਾ, ਇਹ ਸੱਚਾਈ ਹੈ ਵੀਰ ਜੀ। ਇਹ ਜਿਹੜੀ ਸਟ੍ਰੈਸ ਦੀ ਉਹ ਐਮ ਪੀ ਨੇ ਗੱਲ ਕੀਤੀ ਸੀ ਨਾ, ਉਹ ਕਿਹੜਾ ਸਟ੍ਰੈਸ ਹੈ ਐਕਚੁਅਲੀ? ਉਹ ਸਟ੍ਰੈਸ ਇਹ ਹੈ, ਇਹ ਕੌਨਫਲਿਕਟ ਦੀ ਜ਼ਿੰਦਗੀ ਜਿਉਂਦੇ ਆ ਜਿਹੜੇ ਮੋਸਟਲੀ ਪੋਲੀਟੀਸ਼ੀਅਨਸ ਹੁੰਦੇ ਨੇ। ਇਹ ਕੌਨਫਲਿਕਟ ਕਿਸ ਤਰ੍ਹਾਂ ਵੀ ਇਹ ਜਦੋਂ ਸਾਹਮਣੇ ਬੰਦਾ ਸਵਾਲ ਕਰਦਾ ਹੁੰਦਾ ਨਾ, ਇਹ ਸੋਚਦੇ ਆ ਵੀ ਇਹ ਬੰਦਾ ਮੈਨੂੰ ਸਵਾਲ ਕਿਉਂ ਕਰਦਾ, ਮਤਲਬ ਅੰਦਰ ਇਹਨਾਂ ਦਾ ਕਹਿੰਦਾ ਵੀ ਕਾਸ਼ ਮੈਂ ਇਹਦਾ ਮੂੰਹ ਬੰਦ ਕਰ ਸਕਦਾ ਹੋਵਾਂ, ਪਰ ਸਿਸਟਮ ਇਹਨਾਂ ਤਕੜਾ, ਸਿਸਟਮ ਕਹਿੰਦਾ ਫਰੀਡਮ ਆਫ ਸਪੀਚ ਆ, ਉਹ ਕੰਫਲਿਕਟ ਆ। ਇਹ ਕਹਿੰਦੇ ਆ ਵੀ ਇਹ ਬੰਦਾ ਮੈਨੂੰ ਸਵਾਲ ਕਿਉਂ ਕਰ ਰਿਹਾ, ਮੇਰੇ ਸਾਰੇ ਸਾਹਮਣੇ ਸਾਰੇ ਜਿੰਨੇ ਖੜੇ ਆ ਮੇਰੇ ਜੀ ਹਜ਼ੂਰੀ ਕਿਉਂ ਨਹੀਂ? ਇਸੇ ਕਰਕੇ ਜੀ ਹਜ਼ੂਰੀਆਂ ਦੀ ਭੀੜ ਇਕੱਠੀ ਕਰਦੇ ਨੇ। ਬਾਹਰਲੇ ਪਾਸੇ ਬਾਹਰਲੇ ਪ੍ਰੋਗਰਾਮਾਂ ਜਦੋਂ ਇਹ ਜਾਂਦੇ ਨੇ, ਇਹਨਾਂ ਦਾ ਇੱਕ ਯੋਜਨਾਬੱਧ ਪ੍ਰੋਗਰਾਮ ਹੁੰਦਾ ਵੀ ਮੈਂ ਜੀ ਮਾੜਾ ਮੈਂ ਬੜਾ ਸੋਸ਼ਲ ਵਰਕ ਕੀਤਾ, ਮੈਂ ਐਂ ਕੀਤਾ, ਮੈਂ ਕਮਿਊਨਿਟੀ ਲਈ ਬਹੁਤ ਕੁਛ ਕੀਤਾ, ਮੈਂ ਆਹ ਕਰ ਰਿਹਾ, ਮੈਂ ਆਹ ਕਰਨਾ, ਮੇਰਾ ਆਹ ਪ੍ਰੋਗਰਾਮ ਆ, ਹੋਸਪਿਟਲ ਮਾੜਾ ਜੀ, ਇੱਥੇ ਯੂਨੀਵਰਸਿਟੀ ਆਉਣੀ ਚਾਹੀਦੀ ਹੈ, ਇਹ ਬੜੀਆਂ ਪ੍ਰੋਬਲਮਸ ਨੇ। ਵੀ ਭਲਿਓ ਮਾਨਸੋ, ਪ੍ਰੋਬਲਮ ਦਾ ਤਾਂ ਸਾਨੂੰ ਵੀ ਪਤਾ, ਤੁਹਾਨੂੰ ਅਸੀਂ ਚੁਣ ਕੇ ਹੱਲ ਕਰਨ ਲਈ ਭੇਜਿਆ, ਤੁਹਾਨੂੰ ਉਹੀ ਪ੍ਰੋਬਲਮ ਦਾ ਗੀਤ ਆ ਜਿਹੜਾ ਦੁਬਾਰਾ ਗਾਉਣ ਲਈ ਅਸੀਂ ਨਹੀਂ ਭੇਜਿਆ। ਇਹ ਨਹੀਂ ਇਹ ਵੀਰ ਜੀ ਸਾਰੇ ਪ੍ਰੋਗਰਾਮਾਂ 'ਚ ਨਾ ਇਹ ਘੁਸਪੈਠ ਕਰਦੇ ਨੇ, ਜਾਂ ਫਿਰ ਆਪਣੇ ਜਿਹੜੇ ਗੁਮਾਤਸ਼ਿਕ ਵਰਡ ਹੁੰਦਾ ਪਿਆਦੇ, ਉਹਨਾਂ ਰਾਹੀਂ ਫਿਰ ਇਹ ਇਸ਼ਾਰਾ ਜਿਹਾ ਪਹੁੰਚਾਉਂਦੇ ਨੇ ਵੀ ਹਾਂਜੀ ਫਲਾਨਾ ਸਿੰਘ, ਫਲਾਨਾ ਰਾਮ, ਫਲਾਨੇ ਐਮ ਪੀ ਪੀ ਚੁਣੇ ਹੋਏ ਨੁਮਿੰਦੇ ਪਹੁੰਚ ਰਹੇ ਨੇ, ਉਹ ਜੀ ਬਸ 15 ਮਿੰਟ ਲੇਟ ਹੋ ਗਏ। ਮਤਲਬ ਲੋਕਾਂ ਦੇ ਵਿੱਚ ਇੱਕ ਕਿਊਰੀਓਸਿਟੀ ਜੀ ਪੈਦਾ ਕਰ ਦਿੰਦੇ ਨੇ ਅਤੇ 3 ਕੁ ਮਿੰਟ 4 ਕੁ ਮਿੰਟ ਬੋਲ ਕੇ ਆਪਦੀ ਹਾਜ਼ਰੀ ਲਵਾ ਕੇ ਚਲੇ ਜਾਂਦੇ ਆ। ਆਹ ਪਿੱਛੇ ਜੇ ਕਿੰਨਾ ਕੁਛ ਹੋਇਆ, ਇਸ ਤਾਂ ਵਿਸ਼ਾ ਨਹੀਂ ਟੱਚ ਕੀਤਾ ਜੇ ਬਈ ਬਈ ਫਿਊਨਰਲ ਹੋਮ 'ਚ ਵੀ ਪਹੁੰਚਣ ਅਤੇ ਆਪਦਾ ਖਰਚਾ ਕਈ ਵਾਰੀ ਕਈ ਐਮ ਪੀ ਪੀ ਕਲੇਮ ਕਰ ਲੈਂਦੇ ਨੇ, ਬਾਕੀਆਂ ਦਾ ਤਾਂ ਪਤਾ ਨਹੀਂ, ਪਰ ਕੀਤਾ ਜ਼ਰੂਰ ਇਹ ਇਸੇ ਕਰਕੇ ਤਾਂ ਆਪਾਂ ਗੱਲ ਕਰ ਰਹੇ ਹਾਂ। ਇਸ ਕਰਕੇ ਇਹ ਜਿੰਨੀ ਦੇਰ ਤੱਕ ਅਸੀਂ ਸਾਰੀ ਆਪਣੀ ਜਿਹੜੀ ਆਸ ਆ ਪੋਲੀਟੀਸ਼ੀਅਨ ਤੇ ਲਾਈ ਰੱਖਾਂਗੇ, ਸਾਡੇ ਮਸਲੇ ਹੱਲ ਨਹੀਂ ਹੋਣਗੇ।
ਬਾਕੀ ਸਰ ਹੁਣ ਪਿੱਛੇ ਇੱਕ ਆਪਣੇ 2-3 ਹੈਪਨ ਹੋ ਗਿਆ ਨਾ ਉਪਰੋਂ ਸਾਰੀ ਇਸ ਤਰ੍ਹਾਂ ਦੇ ਆਪਣੇ ਮਿਲੇ ਜੁਲੇ ਨਾ।
ਹਾਂਜੀ,
ਹੁਣ ਇਸ ਚੀਜ਼ ਨੂੰ ਜਾਂ ਤਾਂ ਹੁਣ ਜੇ ਸਾਡੀ ਕਮਿਊਨਿਟੀ ਜਿਹੜੀ ਆ ਅਗਰ ਉਹ ਥੋੜਾ ਜਿਹਾ ਆਪਣੀ ਸਮਝਦਾਰੀ ਦਾ ਕੰਮ ਲਵੇ ਤਾਂ ਆਉਂਦੀਆਂ ਇਲੈਕਸ਼ਨਾਂ ਦੇ ਵਿੱਚ, ਕਿਉਂਕਿ ਆਪਣੀ ਕਮਿਊਨਿਟੀ ਜਿਹੜੀ ਆ ਉਹ ਫੈਡਰਲ ਤਾਂ ਪ੍ਰੋਵਿੰਸ਼ੀਅਲ ਇਲੈਕਸ਼ਨ ਵੀ ਕਾਫੀ ਅਫੈਕਟ ਕਰਦੀ ਆ ਚੋਣਾਂ ਦੇ, ਹੈਨਾ ਕੁਛ ਸੀਟਾਂ ਦੇ ਉੱਤੇ। ਤੇ ਜਾਂ ਜੇ ਹੁਣ ਲਿਬਰਲ ਤੇ ਕੰਜ਼ਰਵੇਟਿਵ ਦੋਨਾਂ ਨੇ ਹੀ ਆਪਣੇ ਦੇ ਲਓ ਵੀ ਕਿਸ ਤਰ੍ਹਾਂ ਪਹਿਲਾਂ ਇੱਕ ਟੈਰਰਿਜ਼ਮ ਕੈਟਾਗਰੀ ਦੇ ਅੰਡਰ ਲੈਂਦਾ ਤੁਹਾਨੂੰ, ਹੁਣ ਵੈਸੇ ਪੈਰ ਟੂ ਪੈਰ ਉੱਦਾਂ ਤੁਹਾਡੀ ਸੈਲਫ ਰਿਸਪੈਕਟ ਮਲਟ ਕਰੀ ਜਾਂਦੀ ਹੈ ਦੂਜੀ ਪਾਰਟੀ। ਤੇ ਇਸ ਕਰਕੇ ਆਉਂਦੀਆਂ ਇਲੈਕਸ਼ਨਾਂ 'ਚ ਅਗਰ ਦੋਨਾਂ ਨੇ ਨਕਾਰ ਕੇ ਕੋਈ ਤੀਜੀ ਪਾਰਟੀ ਨੂੰ ਅਗਰ ਸਾਰੇ ਜਣੇ ਮਿਲ ਕੇ ਉਹਨਾਂ ਦੀ ਪਛਾ ਕੇ 4-5 ਹੀ ਹੋਣ, ਗਵਰਨਮੈਂਟ ਦੇ ਜਾ ਨਾ ਵੀ ਜਾਣ ਤਾਂ ਕੋਈ ਗੱਲ ਨਹੀਂ, ਐਟਲੀਸਟ ਤੁਸੀਂ ਆਪਣਾ ਮੈਸੇਜ ਦੇ ਸਕਦੇ ਆ ਕਿ ਹਾਂ ਵੀ ਅਗਰ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਅਸੀਂ ਵੀ ਤੁਹਾਨੂੰ ਡੈਮੋਕ੍ਰੇਟਿਕ ਵੇ ਦੇ ਰਾਹੀਂ ਜਵਾਬ ਦੇ ਸਕਦੇ।
ਧੰਨਵਾਦ ਜੀ, ਧੰਨਵਾਦ, ਤੁਹਾਡੇ ਵਿਚਾਰ ਚਲੇ ਗਏ ਨੇ ਯਾਰ, ਤੇ ਕਾਫੀ ਸਾਰੇ ਕਾਲਰ ਸਾਡੇ ਨਾਲ ਨੇ। ਮੈਂ ਜੀ ਇੱਕ ਦੋ ਸੁਨੇਹੇ ਦੇਦਾ, ਹਰ ਰੋਜ਼ ਮੈਂ ਆਪਣਾ ਸੁਨੇਹਾ ਤਾਂ ਦਿੰਦਾ ਨਹੀਂ, ਫਿਰ ਜਦੋਂ ਰਾਣਾ ਜੀ ਪ੍ਰੋਗਰਾਮ ਕਰਦੇ ਹੁੰਦੇ ਫਿਰ ਮੈਨੂੰ ਆਉਣਾ ਪੈਂਦਾ ਇੱਥੇ। ਜਿਹੜੇ ਸੱਜਣ ਮਿੱਤਰ ਨਵੇਂ ਘਰ ਚਾਹੁੰਦੇ ਨੇ ਵਾਕਆਊਟ ਬੇਸਮੈਂਟ ਵਾਲੇ, ਤੇ ਉਹਨਾਂ ਲਈ ਸੁਨੇਹਾ ਇਹ, ਤੁਸੀਂ ਦੋਸਤੋ ਡੈਰੀ ਐਂਡ ਮੈਕਲੋਗਲਨ ਦੇ ਇੰਟਰਸੈਕਸ਼ਨ 'ਤੇ ਘਰ ਨੇ ਇਹ ਵਾਕਆਊਟ ਬੇਸਮੈਂਟ ਵਾਲੇ ਮਿਸੀਸਾਗਾ ਦੇ ਵਿੱਚ, ਤੁਸੀਂ ਇਹ ਲੈਣੇ ਨੇ, 1 ਸਾਲ ਦੇ ਵਿੱਚ ਵਿੱਚ ਤਿਆਰ ਹੋ ਜਾਣੇ ਨੇ, ਬੜੇ ਸੋਹਣੇ ਖੁੱਲ੍ਹੇ ਡੁੱਲੇ ਘਰ ਨੇ। ਗਰਾਊਂਡ ਲੈਵਲ 'ਤੇ ਜਿਹੜਾ ਵਾਕਆਊਟ ਪੋਰਸ਼ਨ ਹੈਗਾ ਉਹਦੇ ਵਿੱਚ ਇੱਕ ਵੱਡਾ ਫੈਮਿਲੀ ਰੂਮ ਆ, ਬੈੱਡਰੂਮ ਅਤੇ ਵਾਸ਼ਰੂਮ, ਬਾਕੀ ਉੱਪਰ 4 ਬੈੱਡਰੂਮ, ਅਤੇ ਮੇਨ ਲੈਵਲ ਦੇ ਉੱਤੇ ਕਿਚਨ, ਲਿਵਿੰਗ, ਡਾਇਨਿੰਗ, ਡੈਨ, ਉਹ ਹੈਗਾ ਹੀ ਹੈਗਾ, ਅਤੇ ਤੁਸੀਂ ਮੇਰੇ ਨਾਲ ਤਾਲਮੇਲ ਕਰ ਲਿਓ। ਪਰ ਜੇ ਤੁਸੀਂ ਬਰੈਂਪਟਨ ਦੇ ਵਿੱਚ ਲੈਣੇ ਨੇ ਘਰ, ਅਤੇ ਬਰੈਂਪਟਨ 'ਚ ਕੰਪੈਰੇਟਿਵਲੀ ਸਸਤੇ ਨੇ, ਉਹਨਾਂ 'ਚ ਵੀ ਵਾਕਆਊਟ ਪੋਰਸ਼ਨ ਆ, ਥੱਲੇ ਵੱਡਾ ਲਿਵਿੰਗ ਰੂਮ ਕਹਿ ਲਓ ਉਹਨੂੰ ਤੁਸੀਂ, ਬੈੱਡਰੂਮ ਮੇਨ ਗਰਾਊਂਡ ਲੈਵਲ ਦੇ ਉੱਤੇ, ਅਤੇ ਵਾਸ਼ਰੂਮ ਖੁੱਲ੍ਹਾ ਡੁੱਲਾ, ਅਤੇ ਮੇਨ ਲੈਵਲ ਦੇ ਉੱਤੇ ਅਗੇਨ ਫੈਮਿਲੀ ਲਿਵਿੰਗ, ਡਾਇਨਿੰਗ, ਲਾਇਬ੍ਰੇਰੀ ਜਾਂ ਡੈਨ ਕਹਿ ਲਓ, ਅਤੇ ਉੱਪਰ 4 ਜਾਂ 5 ਬੈੱਡਰੂਮ। 3500 ਸਕੁਅਰ ਫੀਟ ਦੇ ਘਰ ਉਹ ਬਰੈਂਪਟਨ ਵਾਲੇ ਨੇ, ਜਿਹੜੇ ਉਹ 10.5 ਲੱਖ ਤੋਂ ਸ਼ੁਰੂ ਹੁੰਦੇ ਨੇ। 3800-3900 ਸਕੁਅਰ ਫੁੱਟ ਵਾਲਾ ਤੁਹਾਨੂੰ 10,80,000 ਦਾ ਮਿਲ ਜੂਗਾ। ਜੇ ਤੁਸੀਂ ਸੈਮੀ ਡਿਟੈਚਡ ਘਰ ਲੈਣੇ ਆ, ਨੋਰਮਲ 2-ਸਟੋਰੀ, ਅਤੇ 6,85,000 ਤੋਂ ਘਰ ਸ਼ੁਰੂ ਹੁੰਦੇ ਨੇ। ਇਹ ਤਾਂ ਹੈਗੇ ਜੀ ਬਰੈਂਪਟਨ ਮਿਸੀਸਾਗਾ ਵਾਲੇ ਘਰ, ਪ੍ਰੋਜੈਕਟ ਤਾਂ ਕਈ ਹੁੰਦੇ ਨੇ ਪਰ ਸਾਰੇ ਨਹੀਂ ਅਸੀਂ ਅਨਾਊਂਸ ਕਰ ਸਕਦੇ। ਜੇ ਤੁਸੀਂ ਕੌਂਡੋ ਵਾਲੇ ਪਾਸੇ ਇੰਟਰਸਟਿਡ ਹੋ ਤਾਂ ਇਜ਼ਲਿੰਗਟਨ ਐਂਡ ਸਟੀਲ ਦੇ ਉੱਤੇ ਤਕਰੀਬਨ 8-9 ਏਕੜ ਲੈਂਡ ਹੈਗਾ ਜੀ, ਪੀਸ ਆਫ ਲੈਂਡ ਹੈਗਾ ਇਹ, ਪਿੱਛੇ ਬਹੁਤ ਸੋਹਣਾ ਪਾਰਕ ਆ। ਇੱਥੇ ਕੌਂਡੋਜ਼ ਨੇ ਜੀ ਆਈਆਂ, 1 ਬੈੱਡਰੂਮ 1 ਬੈੱਡਰੂਮ ਡੈਨ, 2 ਬੈੱਡਰੂਮ 2 ਬੈੱਡਰੂਮ ਡੈਨ, ਇਹ ਕੌਂਡੋਜ਼ ਆ ਜਿਹੜੀਆਂ, ਇਹਦੇ ਵਿੱਚ ਕਾਫੀ ਸਹੂਲਤਾਂ ਨੇ। ਇੱਥੋਂ ਯੂਨੀਵਰਸਿਟੀ ਨੂੰ ਅਤੇ ਵੌਨ ਮੈਟਰੋਪੋਲੀਟਨ ਸੈਂਟਰ ਨੂੰ ਸਵੇਰੇ ਸ਼ਾਮ ਸ਼ਟਲ ਬੱਸਿਸ ਆ ਜਿਹੜੀਆਂ ਚੱਲਿਆ ਕਰਨਗੀਆਂ। ਇਹ 22 ਦਸੰਬਰ 2022 'ਚ ਜਾਂ ਅਰਲੀ 2023 ਦੇ ਵਿੱਚ ਇਹ ਕੰਪਲੀਟ ਹੋਣੀਆਂ ਨੇ ਜੀ। ਫਰੀ ਅਸਾਈਨਮੈਂਟ ਕਲੋਜ਼ ਹੈਗੀ ਆ, ਅਤੇ ਕਾਫੀ ਕੁਛ ਨੇ ਜੀ। ਪਾਰਕਿੰਗ ਅਤੇ ਲੋਕਰ ਆ ਜਿਹੜਾ ਉਹ ਵਿੱਚ ਇਨਕਲੂਡਿਡ ਆ ਪ੍ਰਾਈਸ ਦੇ। ਪੇਮੈਂਟ ਸਟਰਕਚਰ ਆ ਜਿਹੜਾ ਬਹੁਤ ਹੀ ਵਧੀਆ ਹੈਗਾ ਜੀ ਇਹਦਾ। ਤੁਸੀਂ ਇਹ ਸਾਰੀ ਜਾਣਕਾਰੀ ਲੈਣੀ ਆ, ਤੁਸੀਂ ਮੇਰੇ ਨਾਲ ਤਾਲਮੇਲ ਕਰ ਲਿਓ। ਇੱਥੋਂ ਯੋਰਕ ਯੂਨੀਵਰਸਿਟੀ ਸਿਰਫ 10 ਮਿੰਟਾਂ ਦੀ ਦੂਰੀ 'ਤੇ ਆ। ਵੈਸੇ ਵੀ ਜ਼ਰੂਰੀ ਨਹੀਂ ਇਨਵੈਸਟਮੈਂਟ ਲਈ, ਆਪਣੇ ਰਹਿਣ ਦੇ ਲਈ ਕੌਂਡੋ ਲੈਣੀ ਆ, ਬੜੀਆਂ ਖੁੱਲ੍ਹੀਆਂ ਡੁੱਲੀਆਂ ਸੋਹਣੀਆਂ ਕੌਂਡੋਜ਼ ਨੇ ਇਹ, ਅਤੇ ਤੁਸੀਂ ਮੇਰੇ ਨਾਲ ਤਾਲਮੇਲ ਕਰ ਲਿਓ 6473008436 ਮੇਰਾ ਨੰਬਰ ਆ ਅਤੇ ਅਗਲੀ ਕਾਲ 'ਤੇ ਚੱਲਦੇ। ਹਾਂਜੀ ਨਿੱਘਾ ਸਵਾਗਤ ਤੁਹਾਡਾ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ।
ਉਹ ਮਨ 'ਚ ਮੇਰੇ ਵਿਚਾਰ ਸੀ ਉਹੀ ਵਿਚਾਰ ਉਹ ਵੀਰ ਜੀ ਦੱਸ ਕੇ ਬਾਲ ਮੋੜ ਮੈਚ ਕਰਕੇ ਮੈਂ ਹੀ ਕਹਿੰਦੇ ਆਪਾਂ ਪਹਿਲੀ ਗੱਲ ਤਾਂ ਦੇਖੋ ਜਿਹੜੀਆਂ ਇੰਡੀਆ ਆਰਗਨਾਈਜੇਸ਼ਨ ਹੈ ਉਹਨਾਂ ਦਾ ਵਜੂਦ ਕੀ ਹੈ ਜੀ, ਉਹਨਾਂ ਦੇ ਇੰਪੋਰਟੈਂਸ ਕੀ ਆ, ਕਿੰਨੀਆਂ ਕੁ ਉਹ ਮਤਲਬ ਕਿ ਸੋਸਾਇਟੀ 'ਚ ਜ਼ਿਆਦਾ ਇਨਵੋਲਵ ਹੁੰਦੀਆਂ ਨੇ ਜਾਂ ਬਹੁਤ ਇੰਪੋਰਟੈਂਟ, ਤਾਂ ਤਾਂ ਆਪਾਂ ਰੇਡੀਓ 'ਤੇ ਕੋਈ ਗੱਲ ਕਰੋਗੇ, ਗੱਲ ਕਰਨ ਦੀ ਲੋੜ ਨਹੀਂ ਕਿਉਂਕਿ ਉਹ ਆਪਣਾ ਮਕਸਦ ਹੁੰਦਾ ਆਪਣੀ ਗੱਲ ਨੂੰ ਫੈਲਾਉਣਾ, ਠੀਕ ਹੈ ਨਾ ਜੀ। ਹੁਣ ਤੁਸੀਂ ਗੱਲ ਕਰੀਏ ਕਿਤੇ ਹੋਰ ਰੇਡੀਓ 'ਤੇ ਗੱਲ ਹੋਈ ਜਾਂ ਕਿਤੇ ਹੋਰ ਗੱਲ ਹੋਈ, ਨਾ ਕੀ ਹੁੰਦਾ ਇਹਨੂੰ ਵੈਸੇ ਹਵਾ ਮਿਲ ਜਾਂਦੀ ਹੈ ਜੀ, ਇਹ ਵੈਸੇ ਪਾਪੂਲਰ ਹੋ ਜਾਂਦੀਆਂ ਨੇ, ਇਹਦੀ ਗੱਲ ਨਹੀਂ ਕਰਨੀ ਚਾਹੀਦੀ ਜੀ ਮੇਰੇ ਹਿਸਾਬ ਨਾਲ ਤਾਂ ਇਹ ਠੀਕ ਹੈ। ਬਾਕੀ ਰਹੀ ਗੱਲ ਜੀ ਇਹ ਜਿਹੀ ਕਮਿਊਨਿਟੀ ਇਹ ਜਿਹੜੇ ਪਾਲਾ ਪਾਲੇ ਦੋਨੋਂ ਪਾਸੇ ਨੇ ਜੀ, ਉਹ ਆਪਣਾ ਰਾਖ ਲੱਭੀ ਜਾਂਦੇ ਨੇ, ਉਹ ਆਪਣਾ ਪਾਰਟੀ ਬਣਤਾ ਉਹਨਾਂ ਨੇ ਸਾਨੂੰ ਜੀ, ਇੱਕ ਕੰਜ਼ਰਵੇਟਿਵ ਪਾਰਟੀ ਨੇ ਜੋੜਨ ਦੀ ਕੋਸ਼ਿਸ਼ ਕਰ ਰਹੇ, ਇੱਕ ਲਿਬਰਲ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ ਜੀ ਮੇਰੇ ਸਾਹਿਬ। ਬਾਕੀ ਰਹੀ ਗੱਲ ਜੀ ਹੁਣ ਟੈਰੋਰਿਸਟ ਸਾਨੂੰ ਖਾਲਿਸਤਾਨ ਵੀ ਬਣਾਇਆ, ਇਹ 'ਚ ਕੁਛ ਸਾਡੀਆਂ ਵੀ ਗਲਤੀਆਂ ਨੇ ਜੀ, ਅਸੀਂ ਮਤਲਬ ਕਿ ਕਈ ਜਗ੍ਹਾ 'ਤੇ ਜਾ ਕੇ ਆਪਣੇ ਆਪ ਨੂੰ ਪ੍ਰੋਜੈਕਟ ਉੱਦਾਂ ਕਰਦੇ ਹਾਂ ਜੀ, ਉਹ ਸਾਹਮਣੇ ਬੰਦੇ ਦੀ ਪਰਸੈਪਸ਼ਨ ਇਹ ਬਣ ਜਾਂਦੀ ਹੈ ਇਹ ਬੰਦੇ ਕਿੱਦਾਂ ਦੇ ਨੇ, ਸਾਨੂੰ ਮਤਲਬ ਕਿ ਡਿਫਰੈਂਸ਼ੀਏਟ ਕਰਨਾ ਔਖਾ ਹੋ ਜਾਂਦਾ ਵੀ ਜੋ ਕੁਛ ਅਸੀਂ ਦਿਖਾ ਰਹੇ ਹਾਂ ਲੋਕਾਂ ਨੂੰ ਉਹ ਜਿਹੜੀ ਚੀਜ਼ ਹੈ ਉਹ ਆਪਾਂ ਹੈਗੇ ਉੱਦਾਂ ਦੇ, ਅਤੇ ਦੂਜੇ ਪਾਸੇ ਉਹੀ ਜੇ ਲੋਕਾਂ ਵਾਲੇ ਬੰਦੇ ਹੋਰ ਵੀ ਹੁੰਦੇ ਨੇ ਉਹ ਵਾਇਲੈਂਟ ਹੁੰਦੇ ਨੇ, ਉਹ ਪੂਰਾ ਵਰਡ ਜਾਣਦਾ, ਜੋ ਆਪਾਂ ਕੰਪੈਰੀਜ਼ਨ ਕਰਦੇ ਆਪਾਂ ਇੱਕੋ ਜਿਹੇ ਲੱਗਦੇ ਹਾਂ, ਉਹ ਫਿਰ ਉਹ ਜਿਹੜੀ ਚੀਜ਼ਾਂ ਨੇ ਜੀ ਉਹ ਸਾਨੂੰ ਡਿਫਰੈਂਸ਼ੀਏਟ ਕਰਨਾ ਔਖਾ ਹੋ ਜਾਂਦਾ ਸਰਕਾਰਾਂ ਵਾਸਤੇ ਵੀ, ਸਰਕਾਰ ਨੂੰ ਲੋਕਾਂ ਨੂੰ ਵੀ ਅਤੇ ਮੇਨਸਟ੍ਰੀਮ ਮੀਡੀਆ ਨੂੰ ਵੀ, ਅਸੀਂ ਖੁਦ ਆਪ ਵੀ ਜ਼ਿੰਮੇਵਾਰ ਹੈ ਇਹਨਾਂ ਚੀਜ਼ਾਂ ਬਾਰੇ, ਅਸੀਂ ਚੰਗੇ ਕੰਮ ਤਾਂ ਬਹੁਤ ਕਰਦੇ ਹਾਂ ਉਹਦੀ ਰੌਣਕ ਆਪਾਂ ਘੱਟ ਪੈਂਦਾ, ਲੇਕਿਨ ਜਿਹੜਾ ਮਾੜਾ ਕੰਮ ਹੁੰਦਾ ਉਹ ਮੇਨਸਟ੍ਰੀਮ 'ਚ ਆ ਜਾਂਦਾ ਜੀ, ਉਹ ਇਹ ਸਾਡੀਆਂ ਵੀ ਕੁਛ ਗਲਤੀਆਂ ਨੇ ਸਾਨੂੰ ਠੀਕ ਕਰਨਾ ਪੈਣਾ ਜੀ, ਮਤਲਬ ਕਿ ਆਪਾਂ ਨੂੰ ਐਜ ਏ ਪੀਸ ਲੋਕ ਨੂੰ ਦਿਖਾਉਣਾ ਚਾਹੀਦਾ, ਨਾ ਕਿ ਆਪਾਂ ਆਪਣੇ ਆਪ ਨੂੰ ਕੋਈ ਵੈਪਨ ਦਿਖਾ ਕੇ ਜਾਂ ਹੋਰ ਦਿਖਾ ਕੇ ਆਪਾਂ ਇਹ ਗੱਲਾਂ ਕਰੀਏ ਜੀ, ਇਹ ਮੈਂ ਥੋੜ੍ਹਾ ਜਿਹਾ ਮੇਰੇ ਮਨ 'ਚ ਸੀਗਾ ਜੀ। ਬਾਕੀ
ਧੰਨਵਾਦ ਜੀ, ਨਹੀਂ ਬਹੁਤ ਵਧੀਆ ਜੀ, ਜਿਹੜੀ ਪਹਿਲੀ ਗੱਲ ਤੁਸੀਂ ਕੀਤੀ ਆ ਵੀ ਉਹ ਥੋੜ੍ਹੇ ਨੇ ਛੋਟੀ ਆਰਗੇਨਾਈਜੇਸ਼ਨ, ਵੀਰ ਜੀ ਗੱਲ ਇਹ ਹੁੰਦੀ ਆ ਜਦੋਂ ਕੋਈ ਬੁਰੀ ਚੀਜ਼ ਦੀ ਸ਼ੁਰੂਆਤ ਹੁੰਦੀ ਆ ਨਾ ਉਹਨੂੰ ਇਸੇ ਕਰਕੇ ਕਿਹਾ ਗਿਆ ਵੀ ਨਿਪ ਦਾ ਈਵਲ ਇਨ ਦਾ ਬੱਡ, ਜਦੋਂ ਛੋਟੀ ਹੁੰਦੀ ਆ ਨਾ ਉਦੋਂ ਹੀ ਉੱਤੇ ਕਮੈਂਟ ਕਰੋ ਅਤੇ ਫਿਰ ਠੀਕ ਰਹਿੰਦਾ, ਉਹਨਾਂ ਦੇ ਨਾਲ ਦੋ ਚਾਰ ਬੰਦੇ ਜਿਹੜੇ ਹੋਣਗੇ ਉਹ ਸੋਚਣਗੇ ਵੀ ਇਹ ਰਸਤਾ ਸਾਡਾ ਮਾੜਾ, ਇਸ ਕਰਕੇ ਜਦੋਂ ਕੋਈ ਮਾੜਾ ਰੁਝਾਨ ਸ਼ੁਰੂ ਹੁੰਦਾ ਸਾਨੂੰ ਉਹਦਾ ਵਿਰੋਧ ਕਰਨਾ ਚਾਹੀਦਾ। ਅਤੇ ਦੂਜੀ ਗੱਲ ਰਹੀ ਵੀ ਸਾਨੂੰ ਖਾਲਿਸਤਾਨੀ ਪੇਸ਼ ਕਰਤਾ, ਮੈਨੂੰ ਤਾਂ ਨਹੀਂ ਲੱਗਦਾ ਕਿਸੇ ਨੇ, ਕਿਹਨੇ ਕਹਿਤਾ ਤੁਹਾਨੂੰ ਸਿੱਖਾਂ ਨੂੰ ਖਾਲਿਸਤਾਨੀ ਹੈ, ਖਾਲਿਸਤਾਨੀ ਹਾਂਜੀ ਖਾਲਿਸਤਾਨ ਇੱਕ ਇੱਕ ਵਿਚਾਰ ਉਹਨਾਂ ਦੀ ਇੱਕ ਆਪਣੀ ਵਿਚਾਰਧਾਰਾ ਹੈਗੀ ਹੈ, ਅਤੇ ਫਿਰ ਕੀ ਹੋ ਗਿਆ ਜੀ ਹੈਗੀ ਆ ਤਾਂ, ਪਰ ਹਰੇਕ ਸਿੱਖ ਜਿਹੜਾ ਖਾਲਿਸਤਾਨੀ ਨਹੀਂ ਹੈ, ਬਹੁਤ ਛੋਟੀ ਗਿਣਤੀ 'ਚ ਆ, ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿਸੇ ਨੇ ਕੁਛ ਕਿਹਾ ਹੈ। ਖਾਲਿਸਤਾਨੀ ਘੱਟ ਕਹਿੰਦੇ ਨੇ ਲੋਕਾਂ ਨੂੰ, ਉਹ ਦੂਜਿਆਂ ਨੂੰ ਕਿਸੇ ਨੂੰ ਸਰਕਾਰ ਪੱਖੀ ਕਹਿ ਦਿੰਦੇ ਨੇ, ਉਹ ਹਿੰਦੁਸਤਾਨ 'ਤੇ ਤਵਾ ਲਾਉਂਦੇ ਆ, ਇਹ ਉਹ ਹਿੰਦੁਸਤਾਨ ਵਾਲੇ ਖਾਲਿਸਤਾਨੀਆਂ 'ਤੇ ਤਵਾ ਲਾਉਂਦੇ ਆ, ਇਹ ਤਾਂ ਇਹ ਪੋਲੀਟਿਕਸ ਦਾ ਇੱਕ ਪਾਰਟ ਆ। ਮੈਂ ਕਈ ਵਾਰੀ ਗੱਲ ਕੀਤੀ ਆ, ਮੈਂ ਬਾਹਲੀ ਵੇਟੇਜ ਨਹੀਂ ਦਿੰਦਾ ਹੁੰਦਾ ਜੀ, ਪੰਜਾਬ 'ਚ ਜਾ ਕੇ ਦੇਖੋ ਜਿਨ੍ਹਾਂ ਨੇ ਇੱਥੇ ਨਾ ਕਈ ਜਦੋਂ ਸੱਪ ਆ ਜਿਹੜਾ ਮਰ ਜਾਂਦਾ, ਕਈ ਮਰੇ ਪਏ ਸੱਪ ਨੂੰ ਕੁੱਟੀ ਜਾਂਦੇ ਆ, ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਵੀ ਖਾਲਿਸਤਾਨ ਦੇ ਖਿਲਾਫ ਜਿਹੜਾ ਅੱਜ ਕੱਲ੍ਹ ਪ੍ਰਚਾਰ ਕਰ ਰਿਹਾ, ਉਦੋਂ ਉਹ 84, 85, 99, 90 'ਚ ਕਿੱਥੇ ਸੀ ਜਦੋਂ ਠਾਹ ਪਾਸੇ ਪੈਂਦੀਆਂ ਸੀ, ਉਦੋਂ ਚੂੰ ਤੱਕ ਨਹੀਂ ਸੀ ਕਰਦੇ, ਜਿਹੜੇ ਲੋਕ ਉਦੋਂ ਬੋਲੇ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਪਰਿਵਾਰ ਮਰੇ ਨੇ ਦੋਨੇ ਧਿਰਾਂ ਦੇ ਖਿਲਾਫ ਬੋਲੇ ਨੇ, ਨਾਲੇ ਉਹ ਜਿਨ੍ਹਾਂ ਨੇ AK-47 ਚੱਕੀਆਂ ਹੁੰਦੀਆਂ ਸੀ ਉਹਨਾਂ ਖਿਲਾਫ ਬੋਲਦੇ ਸੀ, ਨਾਲੇ ਉਹ ਸਰਕਾਰ ਦੇ ਜਬਰ ਖਿਲਾਫ ਬੋਲਦੇ ਸੀ, ਉਦੋਂ ਇਹ ਸਭ ਬੋਲਣ ਵਾਲੇ ਚੁੱਪ ਸੀ। ਇਹ ਖਾਲਿਸਤਾਨ ਦੇ ਮੁੱਦੇ ਨੂੰ ਮਗਧਾ ਰੱਖਣਾ ਜੀ ਭਾਰਤ ਦੀ ਸਰਕਾਰ ਨੇ, ਕਿਉਂਕਿ ਇਹ ਤੋਂ ਬਿਨਾਂ ਉਹਨਾਂ ਦਾ ਗੁਜ਼ਾਰਾ ਹੀ ਨਹੀਂ, ਇਹਨਾਂ ਦੇ ਆਪਸ ਵਿੱਚ ਦੀ ਇੰਨੇ ਕੁ ਤਾਲਮੇਲ ਨੇ, ਇੰਨੇ ਕੁ ਲਿੰਕ ਨੇ, ਜਦੋਂ ਇੱਕ ਦਾ ਅਸਰ ਘਟਣ ਲੱਗਦਾ ਦੂਜਾ ਉਹਨੂੰ ਹੱਲਾਸ਼ੇਰੀ ਦੇ ਕੇ ਉਹਨੂੰ ਗਰਮਾ ਦਿੰਦਾ। ਇਸੇ ਤਰ੍ਹਾਂ ਇਹ ਇਹਨਾਂ ਦੇ ਹਿੱਤ ਦੇ ਵਿੱਚ ਹੁੰਦਾ, ਹਾਕਮ ਜਮਾਤਾਂ ਦੇ ਹਿੱਤ 'ਚ ਵੀ ਹੁੰਦਾ ਅਤੇ ਜਿਹੜੇ ਧਾਰਮਿਕ ਕੱਟੜਪੰਥੀ ਉਹਨਾਂ ਦੇ ਹਿੱਤ 'ਚ ਵੀ ਹੁੰਦਾ, ਇੱਕ ਦੂਜੇ ਨੂੰ ਕਲਿੰਗੜੀਆਂ ਪਾ ਕੇ ਚੱਲਦੇ ਨੇ, ਇੱਕ ਦੂਜੇ ਦੇ ਪ੍ਰਚਾਰ ਦੇ ਆਸਰੇ ਇਹ ਜਿਉਂਦੇ ਰਹਿੰਦੇ ਨੇ। ਤੁਸੀਂ ਨਫ਼ਰਤ ਫੈਲਾਉਣ ਵਾਲੇ ਦੇਖੋ ਜੀ, ਜਿਹੜੇ ਧਾਰਮਿਕ ਕੱਟੜਪੰਥੀ ਨਫ਼ਰਤ ਫੈਲਾਉਂਦੇ ਆ, ਜੇ ਉਹ ਚੁੱਪ ਕਰਕੇ ਬੈਠੇ ਹੋਣ ਤਾਂ ਲੋਕਾਂ ਦੇ ਵਿੱਚ ਇੱਕ 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 ਆਪਣੇ ਆਪ ਟੈਂਡੈਂਸੀ ਆ, ਕਿਉਂਕਿ ਲੋਕਾਂ ਨੇ ਰੋਜ਼ਾਨਾ ਜ਼ਿੰਦਗੀ 'ਚ ਕਿਸੇ ਨੇ ਨਹੀਂ ਪੁੱਛਣਾ ਵੀ ਤੂੰ ਭਾਈ ਹਿੰਦੂ ਆ ਜਾਂ ਮੁਸਲਮਾਨ ਆ ਜਾਂ ਸਿੱਖ ਆ, ਇਹਨਾਂ ਨੇ ਲੋਕਾਂ ਨੂੰ 4 ਕੁ ਦਿਨਾਂ ਬਾਅਦ ਚੁਆਤੀ ਲਾ ਹੀ ਰੱਖਣੀ ਆ, ਉਹ ਤੁਸੀਂ ਹਿੰਦੂ ਹੋ ਗਰਬ ਸੇ ਬੋਲੋ ਹਮ ਹਿੰਦੂ ਹੈ, ਦੂਜਿਆਂ ਨੇ ਕਹਿਣਾ ਤੁਸੀਂ ਸਿੱਖ ਹੋ ਪੂਰੇ ਮਾਣ ਨਾਲ ਕਹੋ ਜੀ ਸਿੱਖ ਹਾਂ, ਤੀਜਿਆਂ ਨੇ ਕਹਿਣਾ ਅਸੀਂ ਜੀ ਮੁਸਲਮਾਨ ਹਾਂ ਅਤੇ ਅਸੀਂ ਪੂਰੇ ਮਾਣ ਨਾਲ ਅਸੀਂ ਮੁਸਲਮਾਨ ਹੀ ਰਹਾਂਗੇ, ਮਤਲਬ ਇਹਨਾਂ ਦਾ ਫਿਰ ਭਾਈ ਇਹਨਾਂ ਦਾ ਦਾਣਾ ਪਾਣੀ ਚੱਲਣਾ ਨਹੀਂ ਹੈਗਾ ਕੱਟੜਪੰਥੀਆਂ ਦਾ, ਇਹਨਾਂ ਨੇ ਇਨਸਾਨ ਨਹੀਂ ਬਣ ਦੇਣਾ ਬੰਦਿਆਂ ਨੂੰ, ਇਹਨਾਂ ਨੇ ਹਿੰਦੂ ਸਿੱਖ ਅਤੇ ਮੁਸਲਮਾਨ ਬਣਾ ਕੇ ਹੀ ਰੱਖਣਾ। ਨੋਰਮਲ ਜਿਹੜਾ ਸਿੱਖ ਆ ਉਹਨੂੰ ਕੋਈ ਫਰਕ ਨਹੀਂ ਪੈਂਦਾ, ਕੋਈ ਪ੍ਰਚਾਰ ਕਰੀ ਜਾਵੇ ਵੀ ਖਾਲਿਸਤਾਨੀ ਆਏ ਜਦੋਂ ਹੈ ਹੀ ਨਹੀਂ ਖਾਲਿਸਤਾਨੀ। ਹੁਣ ਮੇਰੀ ਗੱਲ ਸੁਣੋ, ਤੁਸੀਂ ਇੱਥੇ 100 ਵਾਰ ਪ੍ਰਚਾਰ ਕਰੀ ਜਾਓ ਵੀ ਨਾਸਤਿਕ ਮਾੜੇ ਹੁੰਦੇ ਆ, ਨਾਸਤਿਕ ਬੰਦੂਕਾਂ ਚੱਕਦੇ, ਨਾਸਤਿਕ ਵਾਇਲੈਂਟ ਹੁੰਦੇ ਨੇ, ਨਾਸਤਿਕ ਚੋਰ ਹੁੰਦੇ ਆ, ਉਹ ਚੱਕੇ ਹੁੰਦੇ ਆ, ਜਿਹੜੇ ਹੋਣਗੇ ਸਹੀ, ਮੈਂ ਵੀ ਨਾਸਤਿਕ ਆ, ਮੈਨੂੰ ਕੋਈ ਫਰਕ ਨਹੀਂ। ਮੇਰੇ ਰੇਡੀਓ 'ਤੇ ਆ ਕੇ ਨਾਸਤਿਕਾਂ 'ਤੇ ਤਵਾ ਲਾਓ, ਕਾਮਰੇਡਾਂ 'ਤੇ ਲਾਓ, ਸਿੱਖਾਂ 'ਤੇ ਲਾਓ, ਹਿੰਦੂਆਂ 'ਤੇ ਲਾਓ, ਪਰ ਫੈਕਟ ਬੇਸਡ ਜਿਹੜੀ ਗੱਲ ਕਰੋ। ਮੈਂ ਵਾਇਲੈਂਟ ਮੈਥਡਸ ਅਡੋਪਟ ਹੀ ਨਹੀਂ ਕਰਦਾ, ਹੈ ਮੈਂ ਨਾਸਤਿਕ। ਜੇ ਕੋਈ ਕਹੂਗਾ ਕੋਈ ਨਾਸਤਿਕ ਚੋਰ ਹੁੰਦਾ, ਮੈਂ ਹੱਸ ਪੂੰਗਾ। ਇਸ ਕਰਕੇ ਤੁਸੀਂ ਕੋਈ ਪਰਵਾਹ ਕਰਦੇ ਹੋ ਖਾਲਿਸਤਾਨੀ ਨੂੰ? ਕਿਹਾ ਖਾਲਿਸਤਾਨੀ ਹਿੰਦੁਸਤਾਨੀ ਨੂੰ ਕਹਿੰਦੇ ਨੇ, ਹਿੰਦੁਸਤਾਨ ਵਾਲੇ ਪਾਕਿਸਤਾਨੀਆਂ ਨੂੰ ਕਹੀ ਜਾਂਦੇ ਨੇ, ਪਾਕਿਸਤਾਨੀ ਫਿਰ ਖਾਲਿਸਤਾਨੀਆਂ ਨੂੰ ਹਿੰਦੁਸਤਾਨੀ ਨੂੰ ਕਹੀ ਜਾਂਦੇ। ਇਹਨਾਂ ਦੇ 100 ਵਾਰੀ ਗੱਠਜੋੜ ਬਣਦੇ ਆ, 100 ਵਾਰੀ ਲੜਾਈ ਹੁੰਦੀ ਹੈ, ਪਰਦੇ ਦੇ ਪਿੱਛੇ ਗੱਠਜੋੜ ਬਣਾ ਕੇ ਰੱਖਦੇ ਨੇ, ਇਹ ਬਹੁਤ ਕੁਛ ਚੱਲਦਾ। ਇਹਦੇ 'ਚ ਡਿਟੇਲ ਡਿਸਕਸ਼ਨ ਫਿਰ ਕਿਸ ਦਿਨ ਕਰਾਂਗੇ। ਇੱਕ ਹੋਰ ਕਾਲ ਲੈ ਲਈਏ ਜੀ। ਹਾਂਜੀ ਨਿੱਘਾ ਸਵਾਗਤ ਤੁਹਾਡਾ। ਹੈਲੋ,
ਹਾਂਜੀ ਹਾਂਜੀ,
ਸਤਿ ਸ਼੍ਰੀ ਅਕਾਲ ਜੀ।
ਸਰ ਜੀ, ਅਸਲ ਚ ਮਸਲਾ ਇਹ ਕਿ ਮੈਂ ਕਾਫੀ ਦਿਨਾਂ ਤੋਂ ਸੁਣਿਆ ਖਾਲਿਸਤਾਨ ਖਾਲਿਸਤਾਨ,
ਅਸੀਂ ਨਹੀਂ ਡਿਸਕਸ ਕਰ ਰਹੇ ਰੇਡੀਓ ਤੇ ਖਾਲਿਸਤਾਨ।
ਬੁਰੀ ਕੋਈ ਬੁਰਾ ਲਫ਼ਜ਼ ਨਹੀਂ, ਇਹ ਖਾਲਿਸਤਾਨ ਕੋਈ ਅੱਛਾ ਹੀ ਲਫ਼ਜ਼ ਹੋ ਸਕਦਾ। ਮੈਂ ਤੇ ਸਮਝਣਾ ਕਿ ਬੜੇ ਬੰਦੇ ਜੋੜੇ ਖਾਲਿਸਤਾਨ ਦੇ ਖਿਲਾਫ
ਲਫ਼ਜ਼ ਦਾ ਤਾਲਿਬ ਵੀਰ ਜੀ, ਸੌਰੀ ਟੂ ਇੰਟਰਪਟ ਯੂ, ਲਫ਼ਜ਼ ਦਾ ਤਾਲਿਬਾਨ ਵੀ ਬਹੁਤ ਅੱਛਾ।
ਨਹੀਂ ਨਹੀਂ, ਅੱਛੇ ਨਹੀਂ, ਲਫ਼ਜ਼ ਜਿਹੜੇ ਨਾ, ਲਫ਼ਜ਼ ਤਾਲਿਬਾਨ ਨੂੰ ਛੱਡੋ, ਉਹਨਾਂ ਦਾ ਕੋਈ ਮਜ਼ਹਬੀ ਨਾਂ ਨਹੀਂ। ਖਾਲਿਸਤਾਨ ਕਿਸੇ ਗੁਰੂ ਦਾ ਨਾਂ ਹੋਣਾ ਜਾਂ ਕੁਛ?
ਨਹੀਂ ਜੀ, ਨਹੀਂ ਗੁਰੂ ਦਾ ਨਾਂ ਨਹੀਂ ਜੀ, ਨਹੀਂ ਗੁਰੂ ਦਾ ਨਾਂ ਨਹੀਂ ਹੈ।
ਰੱਖ ਲਿਆ ਖਾਲਿਸਤਾਨ ਤੇ ਉਹਦਾ ਕੋਈ ਬੁਰਾ ਲਫ਼ਜ਼, ਕੋਈ ਬੁਰਾ ਮਾਇਨਾ ਨਹੀਂ ਲੈਣਾ ਸੀਗਾ। ਤੇ ਜੇ ਅਗਰ ਉਸ ਪਾਰਟੀ ਦੇ ਵਿੱਚ ਕੋਈ ਖਾਲਿਸਤਾਨ ਨਹੀਂ ਆਵੇ, ਤੇ ਉਹਨਾਂ ਹਰ ਮਜ਼ਹਬ ਇੱਕ ਦੂਸਰੀ ਤਬਲੀਗ ਕਰਦਾ ਕਿ ਮੇਰੇ ਇਲਾਜ ਫਲਾਣਾ ਬੁਰਾ ਫਲਾਣਾ ਬੁਰਾ। ਤੇ ਜਿਹੜੇ ਮਜ਼ਬੂਤ ਨੇ ਆਪਣੀ ਆਪਣੀ ਜਗ੍ਹਾ ਤੇ ਟਿੱਕੇ ਨੇ, ਉਹਨਾਂ ਨੂੰ ਕਿਸੇ ਨਾਲ ਕੋਈ ਗਰਜ ਨਹੀਂ। ਜੋ ਦਿਲ ਕਰਦਾ ਕਰਦਾ, ਗੱਲ ਚ ਢੋਲ ਪਾ ਕੇ ਕਵੇ ਜੀ ਫਲਾਣਾ ਬੁਰਾ ਫਲਾਣਾ ਬੁਰਾ, ਤੇ ਉਹਨੂੰ ਕੋਈ ਫਰਕ ਨਹੀਂ ਪੈਂਦਾ। ਥੈਂਕ ਯੂ।
ਬਿਲਕੁਲ ਜੀ, ਧੰਨਵਾਦ ਤੁਹਾਡਾ। ਦੇਖੋ ਵਿਚਾਰ ਨੇ, ਹੁਣ ਦੇਖੋ RSS ਵਾਲਿਆਂ ਨੂੰ ਆਪਣਾ ਵਿਚਾਰਾਂ ਦਾ ਪ੍ਰਚਾਰ ਕਰਨ ਦੀ ਆਜ਼ਾਦੀ ਹੈ, ਨਾਸਤਿਕਾਂ ਨੂੰ ਆਜ਼ਾਦੀ ਹੈ, ਹਿੰਦੂ ਸਿੱਖਾਂ ਨੂੰ ਆਜ਼ਾਦੀ ਹੈ। ਜੇ ਖਾਲਿਸਤਾਨ ਵਾਲੇ ਕਰੀ ਜਾਂਦੇ ਆ, ਕਰੀ ਜਾਣ ਭਾਈ, ਤੁਸੀਂ ਉਲਟ ਪ੍ਰਚਾਰ ਕਰੀ ਜਾਓ, ਐਡੀ ਨਹੀਂ ਕੋਈ ਗੱਲ। ਪਰ ਗੱਲ ਤਾਂ ਪਿੱਛੇ ਮਕਸਦ ਇਹ ਹੈ ਵੀ ਇਹਦੇ ਆਸਰੇ ਉਹ ਕੈਨੇਡਾ ਦੇ ਵਿੱਚ ਜਿਹੜਾ ਵੋਟ ਬੈਂਕ ਆ ਨਾ, ਉਹਦੇ 'ਚ ਆਪਣੀ ਮਤਲਬ ਸੇ ਕਰਾਉਣੀ ਚਾਹੁੰਦੇ ਨੇ, ਉਹਦੇ 'ਚ ਆਪਣੀ ਟੇਢੇ ਤਰੀਕੇ ਨਾਲ ਦਖਲਅੰਦਾਜ਼ੀ ਕਰਾਉਣੀ ਚਾਹੁੰਦੇ ਨੇ। ਅਤੇ ਸੱਚਾਈ ਇਹ ਹੈ ਜੀ, ਪਹਿਲਾਂ ਜਿਹੜੇ ਖਾਲਿਸਤਾਨੀ ਧਿਰ ਵਾਲੇ ਨੇ, ਉਹਨਾਂ ਨੇ ਕਿਹੜਾ ਘੱਟ ਦਖਲਅੰਦਾਜ਼ੀ ਕੀਤੀ, ਉਹ ਤਾਂ ਸਿੱਧੀ ਦਖਲਅੰਦਾਜ਼ੀ ਕਰਦੇ ਨੇ। ਬਹੁਤ ਸਾਰੇ ਸਾਡੇ ਇੱਥੇ MP MPP ਨੇ, ਕਾਨੂੰਨ ਭਾਵੇਂ ਨਹੀਂ ਜਾਇਜ਼ ਦਿੰਦਾ, ਪਰ ਉਹ ਟੇਢੇ ਤਰੀਕੇ ਦੇ ਨਾਲ ਤਾਂ ਸਿੱਖੀ ਦੇ ਨਾਂ 'ਤੇ ਵੋਟਾਂ ਮੰਗਦੇ ਨੇ, ਗੁਰਦੁਆਰਿਆਂ ਜਾ ਕੇ ਮਤਲਬ ਮੱਥਾ ਘਸਾਈ ਜਾਂਦੇ ਨੇ, ਪੰਜ ਪੰਜ ਵਾਰੀ ਮੱਥਾ ਟੇਕਦੇ ਨੇ ਉਹ। ਇਹ ਕੀ ਚੀਜ਼ ਹੈ ਜੀ? ਕੀ ਸਾਡਾ ਕਾਨੂੰਨ ਕਹਿੰਦਾ ਕਿ ਤੁਸੀਂ ਫਲਾਨੇ ਧਰਮ ਨੂੰ ਵਰਤੋ, ਫਲਾਨੇ ਐਥਨਿਕ ਜਿਹੜਾ ਭਾਈਚਾਰਾ, ਤੁਸੀਂ ਉਹਨੂੰ ਮਤਲਬ ਉਹਨੂੰ ਵਲਗਣ 'ਚ ਲੈ ਕੇ ਉਹਨਾਂ ਤੋਂ ਵੋਟਾਂ ਮੰਗੋ? ਅਤੇ ਜੇ ਫਿਰ ਉਹ ਵੋਟਾਂ ਮੰਗਦੇ ਨੇ, ਫਿਰ ਉਹਨਾਂ ਨੂੰ ਖੜ੍ਹਨਾ ਚਾਹੀਦਾ। ਉਹ ਚੁੱਪ, ਉਹ ਬੜੇ ਮੌਕਾ ਪ੍ਰਸਤ ਨੇ, ਉਹ ਦੇਖਦੇ ਨੇ, ਉਹ ਚੁੱਪ ਕਰ ਜਾਂਦੇ ਨੇ। ਖੈਰ ਜੀ, ਇੱਕ ਹੋਰ ਕਾਲ ਲੈ ਲਈਏ, ਫਿਰ ਆਪਾਂ ਨੂੰ ਬ੍ਰੇਕ ਲੈਣੀ ਪੈਣੀ, ਛੋਟੀ ਜਿਹੀ ਕਾਲ ਜੀ, ਬਸ 30 ਸੈਕਿੰਡ ਜੀ। ਹਾਂਜੀ ਨਿੱਘਾ ਸਵਾਗਤ ਤੁਹਾਡਾ। ਬਿਲਕੁਲ ਠੀਕ ਹੈ ਜੀ, ਗੱਲਾਂ ਤੁਹਾਡੀ ਸੱਚਾਈ ਹੈ, ਗੱਲਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ।
B for popular,
B for pizza,
B for pehla,
pehla
haan ji na dooja na teeja, khao hamesha number 1 popular pizza
jithe na sirf tusi apne man pasand pizza balki swad le kharare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji bhukh lagi hai bali te kamao number
9058744242
9058744242 popular pizza।
ਯੂਨਾਈਟਿਡ ਗਰੁੱਪ ਆਫ ਕੰਪਨੀ ਤੋਂ ਸੰਦੇਸ਼ ਲੈ ਕੇ ਹਾਜ਼ਰ ਹਾਂ। ਜਿਹੜੇ ਮੇਰੇ ਵੀਰ ਏਜ ਐਡ ਲਾਇਸੈਂਸ ਆ, 2 ਸਾਲ ਦਾ ਐਕਸਪੀਰੀਅੰਸ ਹੈ ਐਜ਼ ਏ ਡਰਾਈਵਰ ਜਾਂ ਬ੍ਰੋਕਰ, ਕੰਮ ਕਰਨਾ ਚਾਹੁੰਦੇ ਹੋ ਨਵੇਂ ਟਰੱਕਾਂ ਦੇ ਉੱਤੇ, ਸਾਡੇ ਕੋਲ ਬ੍ਰਾਂਡ ਨਿਊ ਟਰੱਕ ਪਹੁੰਚੇ ਨੇ, ਤੁਸੀਂ ਹੋਮ ਡੀਪੂ ਨਾਲ, ਲਾਬਲਾਜ਼ ਨਾਲ, ਕੈਨੇਡੀਅਨ ਟਾਇਰ ਨਾਲ, ਕੈਨੇਡਾ ਪੋਸਟ ਦੇ ਨਾਲ ਕੰਮ ਕਰ ਸਕਦੇ ਹੋ। ਏਜੈਕਸ, ਕੇਮਬ੍ਰਿਜ, ਬ੍ਰੈਂਪਟਨ, ਮਿਸੀਸਾਗਾ, ਵਿੰਜ਼ਰ, ਮੌਂਟਰੀਅਲ, ਕਿਸੇ ਵੀ ਸਟੇਸ਼ਨ ਤੋਂ ਕੰਮ ਸਟਾਰਟ ਕਰ ਸਕਦੇ ਹੋ। ਅਸੀਂ $21 ਤੋਂ $27 ਤੱਕ ਤੁਹਾਨੂੰ ਸਿਟੀ ਦੇ ਵਿੱਚ ਪੇ ਕਰਦੇ ਹਾਂ। ਬ੍ਰੈਂਡ ਨਿਊ ਟਰੱਕਾਂ ਦੇ ਉੱਤੇ ਸਾਰੀਆਂ ਸ਼ਿਫਟਾਂ ਅਵੇਲੇਬਲ ਨੇ, ਮੌਂਟਰੀਅਲ ਦੇ ਸਾਰੇ ਪਾਸੇ ਨੂੰ ਰਾਊਂਡ ਟ੍ਰਿਪ ਅਵੇਲੇਬਲ ਨੇ, ਆਟਵਾ ਨੂੰ ਇੱਕ ਇੱਕ ਦਿਨ ਦੇ ਟ੍ਰਿਪ ਦੇ ਵਿੱਚ ਤੁਸੀਂ ਐਜ਼ ਏ ਡਰਾਈਵਰ ਜਾਂ ਬ੍ਰੋਕਰ ਬਹੁਤ ਵਧੀਆ ਪੈਸਾ ਬਣਾ ਸਕਦੇ ਹੋ। ਹਰ ਇੱਕ ਸੈਟਰਡੇ ਨੂੰ ਅਸੀਂ ਓਪਨ ਹਾਊਸ ਲਾਉਂਦੇ ਹਾਂ 10 ਤੋਂ 3 ਵਜੇ ਤੱਕ ਸਾਡੀ ਗਲਿਡਨ ਦੀ ਲੋਕੇਸ਼ਨ ਦੇ ਉੱਤੇ। ਸਾਡਾ ਹੈੱਡ ਆਫਿਸ ਹੈ 101 ਗਲਿਡਨ ਰੋਡ ਬਰੈਂਪਟਨ ਗੁਰਦੁਆਰਾ ਸਾਹਿਬ ਦੇ ਕੋਲ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-453-1400। ਅਪਲਾਈ ਟੂਡੇ ਐਂਡ ਸਟਾਰਟ ਯੂਰ ਵਰਕ ਟੁਮਾਰੋ, ਯੂਨਾਈਟਿਡ ਗਰੁੱਪ ਆਫ ਕੰਪਨੀ।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੋਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡ ਬ੍ਰਿਜ ਵਿੱਚ ਸੌਵਾ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੋਇਸ ਇਲੈਕਟ੍ਰੋਨਿਕਸ ਫ੍ਰਿਜ ਸਟੋਵ ਵਾਸ਼ਰ ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੋਇਸ ਇਲੈਕਟ੍ਰੋਨਿਕਸ 905-799-0045। ਟੌਪ ਚੋਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੋਇਸ।
ਘਰੇ ਵਿਆਹ ਸ਼ਾਦੀ ਆ ਅਤੇ ਮਹਿਮਾਨ ਕਾਫੀ ਆ ਰਹੇ ਨੇ, ਹੋਟਲ 'ਚ ਰਹਿਣਾ ਨਹੀਂ ਚਾਹੁੰਦੇ ਅਤੇ ਤੁਸੀਂ ਘਰ ਵਾਲਾ ਮਾਹੌਲ ਚਾਹੁੰਦੇ ਹੋ ਜਿਹੜੀ ਥਾਂ 'ਤੇ ਰਹਿਣ, ਅਤੇ ਫਿਰ ਸ਼ੋਰਟ ਟਰਮ ਰੈਂਟਲ ਵਾਲੇ ਨਾਲ ਤਾਲਮੇਲ ਕਰ ਲਓ ਜੀ। ਇਹਨਾਂ ਦਾ ਨੰਬਰ 647-824-1424। ਇਹਨਾਂ ਕੋਲ ਇੱਕ ਏਕੜ ਦੇ ਵਿੱਚ ਘਰ ਆ, ਬੜਾ ਸੋਹਣਾ ਖੁੱਲ੍ਹਾ ਡੁੱਲਾ, ਅਤੇ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। 2-4 ਮਹੀਨੇ ਪਹਿਲਾਂ ਬੁੱਕ ਕਰਨੇ ਪੈਂਦੇ ਆ ਜੀ। 6478241418। ਵਧੀਆ ਫਰਨੀਚਰ ਦੀ ਭਾਲ ਦੇ ਵਿੱਚੋਂ ਬਿਗ ਬੋਸ ਫਰਨੀਚਰ ਦਾ ਨਾਂ ਯਾਦ ਰੱਖਣਾ ਜੀ। 27 ਅਤੇ ਐਲਬੀਅਨ ਦੇ ਨੁੱਕਰ 'ਤੇ ਬਹੁਤ ਵੱਡਾ ਇਹਨਾਂ ਦਾ ਸ਼ੋਰੂਮ ਆ, ਅਤੇ ਆਪਣਾ ਮੈਨੂਫੈਕਚਰਿੰਗ ਯੂਨਿਟ ਵੀ ਹੈਗਾ ਜੀ, ਅਤੇ ਜਿਹੋ ਜਿਹੀਆਂ ਤੁਹਾਡੀਆਂ ਲੋੜਾਂ ਨੇ ਉਹਦੇ ਮੁਤਾਬਕ ਫਰਨੀਚਰ ਬਣਾ ਵੀ ਦਿੰਦੇ ਨੇ। 27 ਅਤੇ ਐਲਬੀਅਨ ਦੇ ਨੁੱਕਰ 'ਤੇ ਬਿਗ ਬੋਸ ਫਰਨੀਚਰ। ਸਮਾਂ ਥੋੜ੍ਹਾ ਰਹਿ ਗਿਆ ਜੀ, ਕੁਝ ਕਾਲਰ ਨੇ। ਹਾਂਜੀ ਨਿੱਘਾ ਸਵਾਗਤ, ਤੁਹਾਡਾ ਕੀ ਕਹਿਣਾ ਚਾਹੁੰਦੇ ਹੋ?
ਹਾਂਜੀ ਬਰਾੜ ਸਾਹਿਬ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਸ਼ੋਰਟ ਦੇ ਵਿੱਚ। ਹਾਂਜੀ
ਹਾਂਜੀ ਹਾਂਜੀ, ਖਾਲਿਸਤਾਨ ਕੋਈ ਹੋਊਗਾ ਨਹੀਂ, ਹਰ ਇੱਕ ਬੰਦੇ ਨੂੰ ਆਪਣੇ ਗੱਲ ਕਰਨ ਦਾ ਹੱਕ ਹੈ, ਪਰ ਮੈਂ ਇਹ ਦੱਸਣਾ ਚਾਹੁੰਦਾ 1947 ਤੋਂ ਪੰਜਾਬ ਦੇ ਨਾਲ ਧੱਕਾ ਹੁੰਦਾ ਆ ਰਿਹਾ। ਸਾਨੂੰ ਕੀ ਲੋੜ ਸੀ ਆਪਣੇ ਪੁੱਤ ਮਰਵਾਉਣ ਦੀ ਜਾਂ ਮੋਰਚੇ ਲਾਉਣ ਦੀ, ਕੋਈ ਕੁਛ ਕਰਨ ਦੀ? ਜੇ ਉਦੋਂ ਤੋਂ ਸਾਡੇ ਨਾਲ ਇਨਸਾਫ਼ ਹੁੰਦਾ, ਅੱਜ ਤੁਸੀਂ ਦੇਖੋ ਪੰਜਾਬ ਦੀ ਹਾਲਤ ਕੀ ਹੋਈ ਪਈ ਆ। ਮੁੰਡੇ ਨਸ਼ਿਆਂ 'ਚ ਡੁੱਬੇ ਪਏ ਨੇ, ਬਾਹਰ ਜਵਾਨੀ ਭੱਜੀ ਜਾ ਰਹੀ ਆ। ਅਸੀਂ ਵੀ ਕਿਸੇ ਮੁਸੀਬਤ ਕਰਕੇ ਬਾਹਰ ਆਇਆ ਨਹੀਂ, ਅਸੀਂ ਆਪਣੇ ਦੇਸ਼ ਦੇ ਵਿੱਚ ਨਾ ਰਹਿੰਦੇ? ਤੇ ਫਿਰ ਤੁਸੀਂ ਦੇਖ ਲਓ ਉੱਥੇ ਪਾਣੀ ਕਿੱਥੇ ਸਾਡਾ ਗਿਆ, ਬੁੱਟ ਮਚਾਈ ਪਈ ਆ ਚਾਰੇ ਪਾਸੇ, ਬਿਜਲੀ
ਦੀ ਸਮਾਂ ਚਲਾ ਗਿਆ ਤੁਹਾਡੇ,
ਕਿਉਂ ਇਹ ਜਿਹੀਆਂ ਗੱਲਾਂ ਕਰਦੇ ਹੋ?
ਮਿਹਰਬਾਨੀ ਜੀ, ਧੰਨਵਾਦ। ਪਰ ਖਾਲਿਸਤਾਨੀਆਂ ਕੋਲੇ ਕਿਹੜਾ ਕੋਈ ਪ੍ਰੋਗਰਾਮ ਹੈਗਾ ਪਾਣੀ ਥੱਲੇ ਚਲਾ ਗਿਆ ਉੱਪਰ ਲਿਆਉਣ ਦਾ, ਨਾ ਪੰਜਾਬ ਦੇ ਮਸਲਿਆਂ ਦਾ ਹੱਲ? ਉਹ ਪੇਸ਼ ਕਰਨ ਵਾਲੇ ਸਾਹਮਣੇ ਬੋਲਣ ਦੀ ਆਜ਼ਾਦੀ ਆ, ਉਹ ਲੈ ਕੇ ਆਉਣ ਪ੍ਰੋਗਰਾਮ ਵੀ ਪਾਈ ਆ। ਸਾਡਾ ਸਮਾਜ ਇਹੋ ਜਿਹਾ ਹੋਊਗਾ, ਪਰ ਲੋਕਾਂ ਨੇ ਪਹਿਲਾਂ ਪੁੱਛਣਾ ਵੀ ਪਾਈ ਜੇ ਤੁਹਾਡਾ ਸਮਾਜ ਇਹੋ ਜਿਹਾ ਹੋਊਗਾ, ਤੇ ਪਹਿਲਾਂ ਫਿਰ AK-47 ਜਿਹੜੀਆਂ ਉਹ ਲੋਕਾਂ ਨੂੰ ਰੋਟੀ ਦੇਣ ਦੇ ਲਈ, ਰੁਜ਼ਗਾਰ ਦੇਣ ਦੇ ਲਈ ਉਹ ਦਿੰਦੀਆਂ ਸੀ AK-47 ਲੋਕਾਂ ਨੂੰ, ਕੁਛ ਉਹ ਖੂਨ ਦੇ ਵਿੱਚੋਂ ਰੁਜ਼ਗਾਰ ਨਿਕਲਦਾ ਸੀ ਕਿ ਨਹੀਂ? ਲੋਕਾਂ ਨੇ ਸਵਾਲ ਕਰਨੇ ਨੇ ਜੀ, ਸਾਰਿਆਂ ਦੀ ਆਪੋ ਆਪਣੀ ਆਜ਼ਾਦੀ ਆ, ਉਹਨਾਂ ਨੂੰ ਵੀ ਆਜ਼ਾਦੀ ਆ, ਵਿਰੋਧੀਆਂ ਨੂੰ ਵੀ ਬੋਲਣ ਦੀ ਆਜ਼ਾਦੀ ਆ, ਪਰ ਪਿੱਛੇ ਬੈਠੇ ਜਿਹੜੇ ਛਾਤਰ ਦਿਮਾਗ ਚਲਾ ਰਹੇ ਨੇ ਉਹਨਾਂ ਵੱਲ ਧਿਆਨ ਦੇਣ ਦੀ ਲੋੜ ਆ। ਖੈਰ ਜੀ, ਸਮਾਂ ਸਾਡਾ ਹੁੰਦਾ ਸਮਾਪਤ, ਤੇ ਜਾਂਦੇ ਜਾਂਦੇ ਫਿਰ ਤੁਹਾਨੂੰ ਸੁਨੇਹਾ ਦੇ ਦਾਂ। ਵਾਕਆਊਟ ਬੇਸਮੈਂਟ ਵਾਲੇ ਨਵੇਂ ਘਰ ਮਿਸੀਸਾਗਾ ਦੇ ਵਿੱਚ ਵੀ ਹੈਗੇ ਨੇ, ਬ੍ਰੈਂਪਟਨ ਦੇ ਵਿੱਚ ਵੀ ਹੈਗੇ ਨੇ, ਤਾਲਮੇਲ ਕਰ ਲਿਓ ਜੀ। 647-384-36 6473008436 ਤੇ ਸਟੀਲਜ਼ ਐਂਡ ਇਜ਼ਲਿੰਗਟਨ ਦੇ ਉੱਪਰ ਕੌਂਡੋ ਪ੍ਰੋਜੈਕਟ ਆਇਆ ਹੋਇਆ ਜੀ, ਬਹੁਤ ਵਧੀਆ, ਅਤੇ ਕਾਫੀ ਸਾਰੀਆਂ ਇਹਦੇ 'ਚ ਤੁਹਾਨੂੰ ਸਹੂਲਤਾਂ ਮਿਲ ਰਹੀਆਂ ਨੇ। 3 ਸਾਲਾਂ ਨੂੰ ਕਲੋਜ਼ਿੰਗ ਆ, ਉਦੋਂ ਤੱਕ ਫਿਰ ਪ੍ਰਾਈਸ ਸੇਮ ਨਹੀਂ ਰਹਿਣੀਆਂ, ਮੇਰੇ ਨਾਲ ਤਾਲਮੇਲ ਕਰ ਲਿਓ। ਇਹ ਕੌਂਡੋਜ਼ ਦੇ ਲਈ ਫ੍ਰੀ ਪਾਰਕਿੰਗ ਅਤੇ ਫ੍ਰੀ ਲੋਕਰ ਦਿੱਤਾ ਜਾ ਰਿਹਾ। 6473008436 ਮੇਰਾ ਨੰਬਰ। ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years. After the grand success in Pakistan, UAE, UK and 8 back-to-back concerts in USA, Rehan Siddiqui and GOTV presents Junoon Comeback Tour. Friday, November 1st, CAA Center, Toronto. Tickets available online, Suleika and Hangama City.
This is Rehan Siddiqui presenting the Junoon Comeback Tour, only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca. Toronto, don't miss the only show in Canada, an event by Extreme Media.
Pakistan, kabhi na bhoolo.
ग्रैंड ऑक्शन ऑफ ब्राइडल ज्वेलरी सिर्फ मिसिसागा में इस रविवार दोपहर 1 बजे फेडरल ऑक्शन एक शानदार ब्राइडल ज्वेलरी ऑक्शन करने जा रहा है। कीमती ज्वेलरी और स्विस वॉचेस की नीलामी, 1 से 4 कैरेट की हाई क्वालिटी डायमंड एंगेजमेंट रिंग्स, एमेरल्ड और रूबी सेट्स पर डील्स पाइए। रोलेक्स वॉचेस स्टार्टिंग फ्रॉम 70% बिलो रिटेल सिर्फ इस रविवार दोपहर 1 बजे DoubleTree बाय हिल्टन होटल 5444 डिक्सी रोड जस्ट साउथ ऑफ 401 इन मिसिसागा। अधिक जानकारी के लिए federalauction.ca/mississauga।
ਅਰੀ ਜਿੰਨਾ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਉਹ ਜੱਚਦਾ ਥੋੜੀ ਦੇ ਫਰਨੀਚਰ ਨਾਲ ਕੋਣਾ ਕੋਣਾ ਸਜਦਾ।
ਸੋਡੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ ਜਿਹੜੀ ਕਿ ਵਧੀਆ 100 ਸਾਰ ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜਨੇਬਲ ਪ੍ਰਾਈਸਿਸ ਤੇ ਵੇਚ ਰਹੇ ਹਨ। 4 ਸਾਲਾਂ ਲਈ ਬਿਨਾਂ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ। ਬ੍ਰੈਂਪਟਨ 74 ਡੈਵਨ ਰੋਡ ਜਾਂ 142 ਕੈਨੇਡੀ ਰੋਡ ਸਾਊਥ ਤੇ ਪਹੁੰਚੋ। ਦੋਨੋਂ ਲੋਕੇਸ਼ਨਸ ਦਾ ਇੱਕੋ ਹੀ ਨੰਬਰ 9058747171।
जिंदगी की सबसे अहम जरूरत पानी।
पाकिस्तान के उन इलाकों में जहां पानी की अशद जरूरत है, जुनेद जमशेद मरहूम